से सुन रहे हो रेडियो चंद परदेसी।
फॉर एडवर्टाइजिंग इंक्वायरी कॉन्टेक्ट दर्शन बसराव एट 8155574991 और सावन टिवाना एट 2196704579
और ईमेल एट sales@chandpardesi.com।
तुसी सुन रहे हो शिकागो दा नंबर वन रेडियो स्टेशन रेडियो चंद परदेसी, मेरे वतन नाल मेरा रिश्ता।
ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਤੇ ਸਲਾਮ ਅਰਜੈ। ਰੰਗਲੇ ਬੋਲ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਸਾਰੇ ਔਰ ਸਭ ਨੂੰ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ। ਤੁਸੀਂ ਟਿਊਨ ਕੀਤਾ ਜੀ ਇਸ ਵਕਤ ਤੁਹਾਡਾ ਆਪਣਾ ਰੇਡੀਓ ਚੰਦ ਪਰਦੇਸੀ ਔਰ ਰੰਗਲੇ ਬੋਲ ਪ੍ਰੋਗਰਾਮ ਦੇ ਸਪਾਂਸਰ ਨੇਪਾਲ ਸ਼ਰਮਾ ਜੀ ਨਿਊਯਾਰਕ ਤੋਂ। ਬਹੁਤ ਧੰਨਵਾਦੀ ਆ ਤੁਹਾਡੇ ਸਾਰਿਆਂ ਦੇ ਇਸ ਵਕਤ ਜੋ ਸਮੇਂ ਚ ਸਮਾਂ ਕੱਢ ਕੇ ਸਾਡੇ ਨਾਲ ਜੁੜ ਚੁੱਕੇ ਨੇ। ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜੀ ਇਹ ਪ੍ਰੋਗਰਾਮ ਹੁੰਦਾ ਹੈ रात 10:30 भारतीय समय मुताबिक और शिकागो समय दोपहर 12 ये प्रोग्राम लेके हाजिर हो जाने हैं। सो वीकेंड तो बाद असि फिर तो मिल रहे हैं। मेनू आस है कि तुसी सारे ठीक ठाक होवोंगे जी, चढ़ती कला च होवोंगे। तुसी बस इसी तरह खुश रहो, हसदे रहो, जिथे भी रहो बस मुस्कुराते रहो ते इस प्रोग्राम दे इंतजार च रहो, क्योंकि इस प्रोग्राम च हुंदा जी कुछ खास तुहाडी पसंद दे प्यारे प्यारे नगमे पंजाबी गाने अज सुनावांगे ते नाल ही हुंदा जी एक विशा वे। हां जी, सो विषय दे वल जे असीं चलिए तां अपने दिल और दिमाग दी फ्रीक्वेंसी जिहड़ी है पूरे एक घंटे दे लई साडे नाल जोड़ी रखना, क्योंकि विषय बड़ा जबरदस्त है जी, बड़ा प्यारा विषय है जी। अज दा एक कहावत है कि नेसेसिटी इज द मदर ऑफ इनवेंशन, पर हुण इह लगदा है कि लोकां ने ना इजाद करना घट ते जुगाड़ करना ज्यादा शुरू कर दिता है। हां जी, जुगाड़ कहिंदे जेकर कला है ना तां असीं भारतीय कलाकार आ, जुगाड़ अगर टेक्नोलॉजी है तो असी भारतीय इंजीनियर आ। जी हाँ, सही कहा ना, जुगाड़ जिहड़ा है असी भारतीय जिहड़े ने कुछ खोजन दी किते ना किते सानू ये प्रेरणा भी दिंदा है। और असी अपने देश दे किसी भी इलाके दे विच चले जाओ ना तुहानू तरह तरह के कलाकार और इंजीनियर जिहड़े ने वह मिल ही जाणगे। सो जिंदगी जिहड़ी है, जिंदगी दे विच ओड़ पोड़ करना, जुगाड़ करना एक ऐदां दा नुक्ता है जो दिमागी तौर ते तेज भी करदा है, फुर्तीला भी बनांदा है, उहदी सोच नूं खंभ भी लाउंदा है ते उस नूं असीं ओड़ पोड़ भी कह लैंदे आ, है ना जी। और अज असीं जिंदगी दे पुराने ते नवें ओड़ पोड़ या उस जुगाड़ां दे उत्ते गल्लबात करांगे, उहनां लोकां नूं याद करदे आ जिन्हां ने अपने दिमाग दे नाल सोचिया बनाया ते लोकां नूं उस रस्ते ते चलण दे लई गुण दसे ते मजबूर कर दिता। जी हां, तुसी अपने समय दे विच पुराने वेले दे विच जां हुण दे वेले दे विच भी तुसी दस सकदे हो अजिहा की कुछ तुसी अपने वेले दे विच वेख्या तुहानू लग्या कि तुहाडे जमाने दे विच ए चीज नवी सीगी, चाहे ओ लालटेन दा आना ते बिजली दा आना या किसे भी चीज दा पहली पहली बार तुसी वेख्या जदों और तुहानू लग्या कि वाकई ए बड़ी कमाल दी चीज है, मैं तो पहला कदे देखी नहीं और एदा भी कदे हो सकदा है। सो कुछ इस तरह दा जुगाड़, कोई एदा दा कम जिहड़ा तुसी अपनी जिंदगी दे विच देख्या होवे या कदे कोई ओड़ पोड़ कीता होवे ਤੁਸੀਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਲਈ। ਅਸੀਂ ਆਪਣੀ ਲਾਈਫ ਦੇ ਵਿੱਚ, ਪਰਸਨਲ ਲਾਈਫ ਦੇ ਵਿੱਚ ਨਾ ਕਦੇ ਕਦੇ ਘਰਾਂ ਦੇ ਵਿੱਚ ਵੀ ਇੱਦਾਂ ਦੇ ਛੋਟੇ ਛੋਟੇ ਓੜ ਬੋੜ ਕਰਨੇ ਸ਼ੁਰੂ ਕਰ ਦਿੰਦੇ ਹਾਂ, ਜੁਗਾੜ ਲਗਾ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਕਿ ਚੱਲ ਸਕਦਾ ਕਿ ਨਹੀਂ ਚੱਲ ਸਕਦਾ। ਸੋ ਤੁਸੀਂ ਅੱਜ ਉਦਾਂ ਦੀਆਂ ਹੀ ਗੱਲਾਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣੀਆਂ ਨੇ। ਕਾਲ ਕਰਨ ਦੇ ਲਈ ਸਾਡੇ ਨੰਬਰ ਨੇ ਜੀ 9467339 ਇੰਡੀਆ ਦਾ ਸਟੂਡੀਓ ਨੰਬਰ ਹੈ ਜੀ, ਔਰ ਬਾਕੀ ਦੇ ਨੰਬਰ ਵੀ ਨੋਟ ਕਰ ਸਕਦੇ ਹੋ।
प्रोग्राम से कॉल करने लिए डायल करो USA तो 815-676-0004 दे, वैंकूवर कनाडा तो 7787420752 ਤੇ। ਕੈਲੀਫੋਰਨੀਆ ਤੋਂ 5795121128 ਤੇ। ਆਸਟ੍ਰੇਲੀਆ ਤੋਂ 6039013449 ਤੇ। ਹਾਂਗਕਾਂਗ ਤੋਂ 8170136 ਤੇ। ਯੂਨਾਈਟਿਡ ਕਿੰਗਡਮ ਤੋਂ 02-3287-2141 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਸੋ ਜੀ, ਰੇਡੀਓ ਚੰਨ ਪਰਦੇਸੀ ਤੇ ਜੁੜਨ ਦੇ ਲਈ, ਸਾਨੂੰ ਕਾਲ ਕਰਨ ਦੇ ਲਈ ਇਹਨਾਂ ਨੰਬਰਾਂ ਨੂੰ ਤੁਸੀਂ ਡਾਇਲ ਕਰ ਸਕਦੇ ਹੋ, ਪ੍ਰੋਗਰਾਮ ਚ ਸਾਂਝ ਪਾ ਸਕਦੇ ਹੋ। ਅਸੀਂ ਬਿਲਕੁਲ ਜੀ ਇੰਤਜ਼ਾਰ ਕਰਾਂਗੇ ਤੁਹਾਡੇ ਸੁਨੇਹਿਆਂ ਦਾ ਔਰ ਤੁਹਾਡੇ ਕਾਲਸ ਦਾ ਵੀ। ਸੁਨੇਹਾ ਭੇਜਣ ਦੇ ਲਈ ਫੇਸਬੁੱਕ ਪੇਜ ਹੈ ਜੀ RJ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸਾਂਝ ਪਾ ਸਕਦੇ ਹੋ। ਔਰ ਇਸ ਤੋਂ ਇਲਾਵਾ ਬਿਲਕੁਲ ਜੀ RJ Sandeep@chanpardesi.com ਸਾਡੀ ਈਮੇਲ ID ਵੀ ਹੈ। ਤੇ ਇਸ ਵਕਤ ਸਾਡੇ ਪਹਿਲੇ ਕਾਲਰ ਮੈਨੂੰ ਲੱਗਦਾ ਸਾਡੇ ਨਾਲ ਜੁੜ ਗਏ ਨੇ, ਸਾਂਝ ਪਾ ਲਈ ਹੈ ਜੀ ਫਿਰ। ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ,
ਜਗਮੋਹਨ ਬੋਲਣ ਦੇ ਦੁਬਈ ਤੋਂ ਜੀ।
ਜੀ ਜੀ ਜਗਮੋਹਨ ਜੀ, ਸਤਿ ਸ੍ਰੀ ਅਕਾਲ, ਕਿਵੇਂ ਹੋ ਤੁਸੀਂ?
ਹਾਂਜੀ ਤੁਹਾਡਾ ਵੀ ਸਵਾਗਤ ਹੈ, ਸਾਡਾ ਵੀ ਸਵਾਗਤ ਹੈ, ਠੀਕ ਠਾਕ
ਜੀ, ਠੀਕ ਠਾਕ। ਤੇ ਅੱਛਾ, ਤੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਤੁਸੀਂ ਸੁਣ ਲਿਆ ਜੀ?
ਵਿਸ਼ਾ ਸੁਣਿਆ ਤਕਰੀਬਨ, ਇੱਕ ਵਾਰੀ ਫਿਰ ਮਾੜਾ ਜਿਹਾ ਬੋਲਦੇ ਹੋ, ਸੁਣਿਆ ਤੇ ਹੈ ਪਰ ਉਹ ਪੱਕੀ ਤਰ੍ਹਾਂ ਸੁਣ ਲਏ
ਜੀ, ਪੱਕੀ ਤਰ੍ਹਾਂ ਸੁਣ। ਹਾਂਜੀ, ਪੱਕੀ ਤਰ੍ਹਾਂ ਸੁਣ ਲਓ ਜੀ। ਅਸੀਂ ਅੱਜ ਪੁੱਛਣਾ ਚਾਹਿਆ ਕਿ ਜ਼ਿੰਦਗੀ ਦੇ ਵਿੱਚ ਕਦੇ ਕੋਈ ਜੁਗਾੜ ਲਾਇਆ ਹੋਵੇ ਕਿਸੇ ਚੀਜ਼ ਨੂੰ ਬਣਾਉਣ ਦੇ ਲਈ, ਕੁਝ ਕੰਮ ਕਰਨ ਦੇ ਲਈ, ਜਾਂ ਘਰਾਂ ਦੇ ਵਿੱਚ ਅਸੀਂ ਨਾ ਆਮ ਹੀ ਓੜ ਪੋੜ ਵੀ ਕਰ ਲੈਂਦੇ ਹਾਂ। ਤੁਸੀਂ ਵੇਖੇ ਹੋਣਗੇ ਆਪਣੇ ਵੱਡੇ ਜਿਹੜੇ ਨੇ ਜਾਂ ਨੌਜਵਾਨ ਜਿਹੜੇ ਨੇ, ਤਰ੍ਹਾਂ ਤਰ੍ਹਾਂ ਦੇ ਓੜ ਪੋੜ ਕਰਦੇ ਰਹਿੰਦੇ ਨੇ ਜੋ ਜ਼ਿੰਦਗੀ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ। ਸੋ ਤੁਸੀਂ ਕੁਝ ਇਸ ਤਰ੍ਹਾਂ ਵੇਖਿਆ ਹੋਵੇ ਆਪਣੀ ਜ਼ਿੰਦਗੀ ਚ, ਦੱਸ ਸਕਦੇ ਹੋ?
ਹਾਂਜੀ, ਅਸੀਂ ਦੇਖਿਆ ਜੀ, ਦੇਖਿਆ ਬਹੁਤ ਵਧੀਆ ਦੇਖਿਆ। ਅਸੀਂ ਜੋ ਛੋਟੇ ਛੋਟੇ ਹੁੰਦੇ ਸੀ ਭੈਣ ਜੀ, ਉਦੋਂ ਨਾ ਇਹ VCR ਆਇਆ ਨਵਾਂ ਨਵਾਂ।
VCR? ਅੱਛਾ ਜੀ।
ਹਾਂਜੀ, ਹੋਰ ਕੱਲਾ TV ਲੱਗਣਾ ਤੇ VCR ਦੇਖਣਾ, ਤੇ ਉਦੋਂ ਪਤਾ ਨੀ ਹੁੰਦਾ VCR ਕਿਹੋ ਜਿਹਾ, ਤੇ ਜਦੋਂ ਕਿਸੇ ਨੇ VCR ਲਿਆਉਣਾ ਰਾਤ ਨੂੰ ਫਿਲਮਾਂ ਲਾਉਣੀਆਂ, ਤੇ ਉਹ ਬੜਾ ਵੱਡੀ ਵਧੀਆ ਗੱਲ ਹੋਣੀ। ਲੋਕਾਂ ਨੇ ਨਾ ਘਰ ਕਿਸੇ ਦੇ ਘਰ ਵਿਹੜੇ ਚ ਲਾ ਕੇ ਮੇਜ਼ ਰੱਖ ਕੇ ਨਾ ਉੱਪਰ, ਉੱਥੇ ਲਾ ਕੇ ਸਾਰਿਆਂ ਨੇ ਆਸੇ ਪਾਸੇ ਵੇਖਣਾ, ਫਿਰ ਜੁਗਾੜ ਉਹਦਾ ਕਿਵੇਂ ਲਾਇਆ ਉਹ ਤੇ ਨਵੀਂ ਚੀਜ਼, ਚਲੋ ਉਹਦੇ ਹੁੰਦੇ ਨੇ, ਫਿਰ ਜਦੋਂ ਹੌਲੀ ਹੌਲੀ ਨਾਰਮਲ ਹੋ ਗਿਆ ਨਾ, ਫਿਰ ਅਸੀਂ ਜਗਾੜੇ ਲਾਉਣਾ ਜੀਵਨ। ਪਹਿਲੇ ਤੇ ਲੋਕਾਂ ਨੇ ਬੁਲਾਉਣਾ ਹੁੰਦਾ, ਫਿਰ ਬਾਅਦ ਜਦੋਂ ਹੋ ਗਿਆ ਲੋਕਾਂ ਨੇ ਆਪਣੇ ਘਰ ਵਾਸਤੇ ਬੁਲਾਉਣਾ, ਵੀ ਆਪਣੇ ਘਰ ਲਾਉਣੀ ਅੱਜ ਫਿਲਮ ਲਾਉਣੀ ਹੈ ਤੇ ਲੈ ਆਉਣਾ ਰਾਤ ਨੂੰ VCR,
ਬਿਲਕੁਲ,
ਤੇ ਦੁਨੀਆਂ ਨਾ ਬੁਲਾਉਣਾ।
ਅੱਛਾ ਜੀ।
ਤੇ ਫਿਰ ਅਸੀਂ ਜਗਾੜੇ ਲਾਇਆ ਹੁੰਦਾ ਸੀ ਕਿ ਉਦੋਂ ਉਹ TV ਹੁੰਦੇ ਸੀ ਦੂਜੀ ਬਲੈਕ ਐਂਡ ਵਾਈਟ ਐਂਟੀਨੇ ਵਾਲੇ TV।
ਅੱਛਾ ਅੱਛਾ।
ਤੇ ਅਸੀਂ ਕੀ ਕਰਨਾ, ਇੱਕ ਨਾ ਹੈਂਗਰ ਨੂੰ, ਚਾਹੇ ਉਹ TV ਦਾ ਜੇ ਉੱਪਰਲੀ ਹੁੰਦੀ ਨਾ ਗੋਲ ਚੀਜ਼ ਬਣੀ ਹੁੰਦੀ ਅਲਮੋਨੀਅਮ ਦੀ, ਜਿਹੜੀ ਗੋਲ ਗਲਾਈ ਵਾਲੀ ਹੁੰਦੀ ਹੈ, ਸਿੱਧੀਆਂ ਰਾਡਾਂ ਹੁੰਦੀਆਂ, ਉਹਨੂੰ ਲਾ ਕੇ ਉਹਦੇ ਵਿੱਚ ਦੋ ਤਾਰਾਂ ਏਰੀਅਲ ਦੀ ਤਾਰ ਫਸਾ ਕੇ ਉਹਨਾਂ ਦੀ ਜਿਹੜੀ ਗੁਆਂਢੀਆਂ ਦੀ ਤਾਰ ਆ ਨਾ ਜਿਹੜੀ ਲਾਗੇ, ਉਹਨਾਂ ਦੀ ਤਾਰ ਲਾ ਕੇ ਸੁੱਟਣੀ।
ਓ ਅੱਛਾ ਜੀ।
ਉਹਨਾਂ ਦੀ ਤਾਰ ਲਾ ਕੇ ਸੁੱਟਣੀ ਤੇ ਫਿਰ ਜੋ ਉਹਨੇ ਸਿਗਨਲ ਕੈਚ ਕਰਨਾ ਨਾ ਉਹ ਫਿਲਮਾਂ ਵੇਖਣੀਆਂ।
ਕਿਆ ਬਾਤ ਹੈ ਜੀ, ਛੋਟੀ ਛੋਟੀ ਫਿਲਮਾਂ ਦੇਖਦੇ ਰਹੇ ਹੋ ਤੁਸੀਂ ਫਿਰ?
ਹਾਂਜੀ।
ਅੱਛਾ, ਪਤਾ ਨੀ ਲੱਗਿਆ ਕਦੇ ਗੁਆਂਢੀਆਂ ਨੂੰ ਪਤਾ ਨੀ ਲੱਗਿਆ,
ਫਿਰ ਉਹਨੂੰ ਤਾਰ ਨਾ ਚੌੜਾ ਕਰਕੇ ਤੇ ਜਾਂ ਫਿਰ ਜੇ ਨਾ ਆਵੇ ਜਿਹੜਾ ਸਾਈਕਲ ਦਾ ਚੱਕਾ ਹੁੰਦਾ ਨਾ ਤਾਰਾਂ ਵਾਲਾ
ਜੀ,
ਤਾਰਾਂ ਵਾਲੇ ਚੱਕੇ ਨੂੰ ਨਾ ਵਿੱਚੋਂ ਕੱਟਿਆ ਹੁੰਦਾ, ਇੱਕ ਬੰਨੇ ਕੱਟ ਕੇ ਨਾ ਤੇ ਉਹ ਤਾਰਾਂ ਵਿੱਚ ਲੱਗੀਆਂ ਰਹਿੰਦੀਆਂ, ਤੇ ਉਹਦੇ ਇੱਕ ਬੰਨੇ ਇੱਕ ਤਾਰ ਉਹ ਲਾਉਣੀ, ਇੱਕ ਬੰਨੇ ਉਹ ਤਾਰ ਲਾਉਣੀ, ਉਹਦੇ ਨਾਲ ਸਿਗਨਲ ਜ਼ਿਆਦਾ ਫੜ ਦੇਣਾ।
ਓ ਅੱਛਾ ਜੀ, ਕਿਆ ਬਾਤ।
ਹਾਂਜੀ,
ਕਿਆ ਬਾਤ ਹੈ। ਸੋ ਮੈਂ ਕਹਿੰਦੀ ਸੀ ਕਿ ਕਦੇ ਗੁਆਂਢੀਆਂ ਨੂੰ ਪਤਾ ਨੀ ਲੱਗਿਆ ਵੀ ਤੁਸੀਂ ਏਦਾਂ ਵੀ ਫਿਲਮ ਵੇਖ ਰਹੇ ਹੋ
ਜਵਾਨ,
ਪਤਾ ਲੱਗ ਜਾਂਦਾ ਸੀ ਜਗਮੋਹਨ ਜੀ?
ਹਾਂਜੀ,
ਪਤਾ ਲੱਗ ਜਾਂਦਾ ਹੁੰਦਾ ਸੀ ਗੁਆਂਢੀਆਂ ਨੂੰ। ਮੈਂ ਕਿਹਾ ਜੀ
ਨਹੀਂ ਨਹੀਂ, ਬਹੁਤ ਗੁਆਂਢੀ ਵੇਖਦੇ ਨੀ, ਟੇਵੇ ਦੇ ਲਿਆਉਂਦੇ ਹੁੰਦੇ, ਮੁੰਡੇ ਮੁੰਡੇ ਲਿਆਉਂਦੇ ਹੁੰਦੇ, ਉਹ ਅੰਦਰ ਵੇਲੇ ਵੇਖਣਦੇ ਹੁੰਦੇ, ਉਹ ਨਾ ਆਪਣੇ ਵੇਖਦੇ ਅੰਦਰ ਵੜ ਕੇ ਵੇਖਦੇ, ਉਹ ਵੇਖੇ ਨੂੰ ਬਾਹਰ ਆਉਣ ਹੀ ਨੀ ਦਿੰਦੇ, ਕਿਉਂਕਿ ਪਹਿਲੇ ਹੁੰਦਾ ਪਹਿਲੇ ਹੁੰਦਾ ਸੀ, ਪਹਿਲੇ ਪਹਿਲੇ ਅਸੀਂ ਜਦੋਂ ਵੀ ਲਿਆਉਂਦੇ ਹੁੰਦੇ ਨੇ ਸਾਰੇ ਲੋਕਾਂ ਨੇ ਚਾਣਾ ਕਹਿਣਾ ਵੀ ਸਾਡੇ ਘਰ ਆਜੋ, ਸਾਡੇ ਘਰ ਆਜੋ।
ਸਹੀ ਗੱਲ ਹੈ ਜੀ।
ਹਾਂ, ਤਿੰਨ ਫਿਲਮਾਂ ਹੁੰਦੀਆਂ ਸੀ, ਤਿੰਨ ਫਿਲਮਾਂ ਹੁੰਦੀਆਂ ਸੀ, ਤੇ ਉਹ VCR ਲੈ ਕੇ ਉਹਨਾਂ ਨਾਲ ਕਲਰ TV ਲੈ ਕੇ ਆਉਣਾ, ਬਾਅਦ ਚ ਹੌਲੀ ਹੌਲੀ ਕੀ ਹੋਇਆ ਜਿਹਦੇ ਘਰ ਕਲਰ TV ਹੁੰਦਾ ਉਹਨੇ ਕੱਲਾ VCR ਕਿਰਾਏ ਤੇ ਲੈ ਕੇ ਆਉਣਾ।
ਜੀ ਬਿਲਕੁਲ। ਅੱਛਾ, ਇਹ ਚੀਜ਼ਾਂ ਵਾਕਈ ਬੜੀਆਂ ਗਜਬ ਸੀਗੀਆਂ ਹਨਾ, ਕਿਸੇ ਜਮਾਨੇ ਦੇ ਵਿੱਚ ਵੇਖੋ ਕਿ ਟੀਵੀ ਵੀ ਜਿਹੜਾ ਨਾ ਕਿਸੇ ਕਿਸੇ ਘਰੇ ਹੁੰਦਾ ਸੀਗਾ ਤੇ ਲੋਕ ਇੱਕੋ ਜਗ੍ਹਾ ਤੇ ਇਕੱਠੇ ਹੋ ਕੇ ਉਹ ਕਿਤੇ ਨਾ ਕਿਤੇ ਇੱਕ ਜ਼ਰੀਆ ਸੀਗਾ ਕਿ ਸਾਰੇ ਰਲ ਮਿਲ ਕੇ ਇਕੱਠੇ ਬੈਠ ਜਾਂਦੇ ਸੀਗੇ ਇਕੱਠੇ ਬੈਠਣ ਦਾ ਸਵਾਬ ਹੁੰਦਾ ਸੀ ਸਿਰਫ ਘਰ ਪਰਿਵਾਰ ਦੇ ਮੈਂਬਰ ਹੀ ਨਹੀਂ ਬਲਕਿ ਆਂਢ ਗੁਆਂਢ ਵੀ ਕਿਤੇ ਨਾ ਕਿਤੇ ਇਕੱਠਾ ਹੋ ਕੇ ਬਹਿ ਜਾਂਦਾ ਹੁੰਦਾ ਸੀ ਪਰ ਅੱਜ ਦੇ ਜ਼ਮਾਨੇ ਚ ਜੀ ਅਸੀਂ ਬਹੁਤ ਅੱਗੇ ਲੰਘ ਗਏ ਹਾਂ ਹੁਣ ਉਹ ਵੇਲਾ ਜਿਹੜਾ ਇਕੱਠੇ ਬੈਠ ਕੇ ਸਾਰੇ ਜਾਣੇ ਰਲ ਮਿਲ ਕੇ ਟੀਵੀ ਦੇਖਣ ਮੈਨੂੰ ਲੱਗਦਾ ਉਹ ਵੇਲਾ ਵੀ ਕਿਤੇ ਚਲਾ ਗਿਆ ਪਰ ਹਾਂਜੀ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਜੀ ਸਰੋਤਿਆਂ ਨੂੰ
ਛੋਟੀ ਮਾਤਨੀ ਮੱਖੀ ਨੱਕ ਤੇ ਬੈਠਣ ਦਿੱਤਾ ਜੱਟਨੀ ਤਾਂ ਰੱਖੀ ਆ ਰਕਾਨੇ ਛੋਟੀ ਮਾਤਨੀ ਮੱਖੀ ਨੱਕ ਤੇ ਬੈਠਣ ਦਿੰਦਾ ਜੱਟਨੀ ਪੂਰੇ ਏਰੀਏ ਚ ਨਾਮ ਸਾਡਾ ਚੱਲਦਾ ਪੂਰੇ ਏਰੀਏ ਚ ਨਾਮ ਸਾਡਾ ਚੱਲਦਾ ਤੇ ਲੋਕ ਦਿੰਦੇ ਆ ਸਲਾਮੀ ਨੀ ਜੱਟ ਪਿੰਡ ਚ ਨੀ ਜੱਟ ਪਿੰਡ ਚ ਜੱਟ ਪਿੰਡ ਚ ਕਹਾਉਂਦਾ ਸਰਦਾਰਿਆ ਨੀ ਸਾਨੂੰ ਲੋੜ ਨੀ ਗੁਲਾਮੀ ਦੀ
ਜੀ ਰੇਡੀਓ ਚੰਨ ਪਰਦੇਸੀ ਰੰਗਲੇ ਬੋਲ ਪ੍ਰੋਗਰਾਮ ਅਗਲੇ ਕਾਲਰ ਸਾਡੇ ਨਾਲ ਨੇ ਜੀ ਸਵਾਗਤ ਪ੍ਰੋਗਰਾਮ ਚ
ਹੈਲੋ
ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸਦੇ ਕੌਣ ਕਿਥੋਂ
ਜਿੰਦਰ ਗਹਿਲੋਤ ਪਿੰਡ ਵੀਰਾਵਤੀ ਫਤਿਹਵਾਲ ਹਰਿਆਣਾ ਤੋਂ ਬੋਲਦਾ ਜੀ
ਜੀ ਕੀ ਬਾਤ ਹੈ ਜੀ ਕੀ ਹਾਲ ਨੇ ਤੁਹਾਡੇ ਔਰ ਹਰਿਆਣੇ ਦੇ
ਹਰਿਆਣੇ ਦੇ ਹਾਲ ਬਹੁਤ ਵਧੀਆ ਨੇ ਜੀ ਤੁਸੀਂ ਸੁਣਾਓ
ਜੀ ਬਹੁਤ ਵਧੀਆ ਜੀ ਫਤਿਹਾਬਾਦ ਤੋਂ ਤੁਸੀਂ ਕਾਲ ਕਰ ਰਹੇ ਹੋ ਬੜਾ ਚੰਗਾ ਲੱਗ ਰਿਹਾ ਤੇ ਪਿੰਦਰ ਜੀ ਫਿਰ ਅੱਜ ਦਾ ਵਿਸ਼ਾ ਸੁਣਿਆ ਹੋਏਗਾ
ਵਿਸ਼ਾ ਤੁਸੀਂ ਬਹੁਤ ਵਧੀਆ ਰੱਖਿਆ ਅੱਜ ਦਾ ਮੈਮ
ਜੀ ਕੀ ਕਹਿਣਾ ਚਾਹੋਗੇ ਕੀ ਕੁਛ ਜੁਗਾੜ ਕਰਦੇ ਰਹੇ ਨੇ
ਜੁਗਾੜ ਮੈਮ ਬਹੁਤ ਕੀਤੇ ਨੇ ਜਿਵੇਂ ਲਾਲਾ ਪਹਿਲਾਂ ਇੱਕ ਕਾਲਰ ਕਹਿ ਰਹੇ ਸੀ ਹਨਾ ਚੱਕਾ ਟਾਂਕੀ ਮਤਲਬ ਚਲਾ ਲੈਂਦੇ ਤੁਸੀਂ ਦਿੱਤੇ ਆ ਰਹੇ ਹਨਾ
ਜੀ
ਤੇ ਏਦਾਂ ਨਾ ਮੇਰੇ ਪਿੰਡੋਂ ਕੇਵਲ ਲੰਘਦੀ ਹੁੰਦੀ ਸੀਗੀ
ਅੱਛਾ ਜੀ
ਕੇਬਲ ਚੱਲਦੀ ਸੀ ਤੇ ਕੇਬਲ ਵਾਲਾ ਮਤਲਬ ਬਿੱਲ ਲੈਂਦਾ ਸੀ 250 ਰੁਪਿਆ ਮਹੀਨੇ ਦਾ
ਅੱਛਾ ਜੀ
ਮੈਨੂੰ ਇਹ ਗੱਲ ਕਹੀ ਮਹਾਜਨ ਮੈਂ ਨਾ ਰੇਡੂਆ ਚਲਾ ਦਾ ਰੇਡੂ ਦੇ ਵਿਚ ਨਾ ਕੇਬਲ ਵਾਲੇ ਚੈਨਲ ਚੱਲਦੇ ਹੁੰਦੇ ਸੀ ਮੇਰੇ
ਅੱਛਾ ਜੀ
ਮੈਂ ਕਿਹਾ ਬਾਈ ਤੂੰ ਐਂ ਕਰਿਆ ਕਰ ਤੂੰ ਮੇਰੇ ਸੁਣੋ 150 ਰੁਪਏ ਮਹੀਨਾ ਲੈ ਲਿਆ ਕਰ ਤੇ ਮੈਨੂੰ ਪਾਰ ਲਾ ਲੈਂਦੇ ਰੇਡੂ ਰੇਡੂ ਵਾਸਤੇ ਉਹ ਕਹਿੰਦਾ ਬਾਈ ਮੈਂ ਨੀ ਉਹ ਕਹਿੰਦਾ ਮੈਂ ਨੀ ਲਾ ਦਿੰਦਾ ਫਿਰ ਮੈਂ ਸਕੀਮ ਕੀਤੀ ਇੱਕ ਲੈਂਦਾ ਮੈਡਮ ਚੱਕਾ ਚੱਕੇ ਨੂੰ ਥੋੜਾ ਜਿਹਾ ਵੱਢ ਕੇ ਨਾ ਚੱਕੇ ਨੂੰ ਵੱਢ ਕੇ ਇੱਕ ਤਾਰ ਲਾ ਦੀ ਉਧਰ ਇੱਕ ਲਾ ਦੀ ਉਧਰ ਤੇ ਮੈਮ ਟੈਲੀਵਿਜ਼ਨ ਤੇ ਚੈਨਲ ਚਲਾਏ ਸਾਰੇ ਕੇਬਲ ਵਾਲੇ
ਕੀ ਬਾਤ ਹੈ
ਮੇਰੇ ਗੁਆਂਢੀ ਵੀ ਹੈਰਾਨ ਹੋ ਗਏ ਸੀ ਵੀ ਅਸੀਂ ਪੈਸੇ ਦੇ ਕੇ ਦੇਖਣੇ ਤੇ ਬਿੰਦਰ ਫ੍ਰੀ ਚੀਜ਼ ਚੈਨਲ ਸਾਰੇ ਲਾ ਰੱਖੇ ਨੇ
ਜੀ ਠੀਕ ਹੈ ਅੱਛਾ ਕਿਦਾਂ ਦਿਮਾਗ 'ਚ ਕਿਦਾਂ ਆਇਆ ਕਿ ਇੱਦਾਂ ਵੀ ਕਰ ਸਕਦੇ ਆ ਕਿਸੇ ਨੇ ਦੱਸਿਆ
ਇਹ ਬਸ ਮੇਰੇ ਬੈਠੇ ਬੈਠੇ ਦਿਮਾਗ 'ਚ ਆਈਡੀਆ ਆ ਗਿਆ ਮੈਂ ਬਹੁਤ ਸਕੀਮਾਂ ਕੀਤੀਆਂ ਨੇ ਇੱਕ ਇੱਕ ਤਰੀਕਾ ਹੋਰ ਕੀਤਾ ਇੱਕ ਜਿਵੇਂ ਲਾ ਲਓ ਜਿਵੇਂ ਕੋਈ ਡੰਡਾ ਹੁੰਦਾ ਹਨਾ
ਹਾਂਜੀ
ਇੱਕ ਮਤਲਬ ਦੋ ਡੰਡੇ ਲੈ ਲਏ ਇੱਕ ਡੰਡਾ ਮਤਲਬ ਥੱਲੇ ਮਤਲਬ ਇੱਕ ਡੰਡਾ ਰੋਕਤਾ ਮੇਰੇ ਛੱਤ ਦੇ ਵਿੱਚ ਕੱਚੀ ਛੱਤ ਸੀਗੀ
ਅੱਛਾ ਜੀ
ਤੇ ਇੱਕ ਉੱਪਰ ਡੰਡੇ ਉੱਤੇ ਟੇਪ ਰੋਲ ਵਲ ਕੇ ਨਾ ਟੇਪ ਹੁੰਦੀ ਜੋ ਬਲੈਕ ਹੈ ਨਾ
ਜੀ
ਡੰਡੇ ਉੱਤੇ ਟੇਪ ਵਲ ਕੇ ਡੰਡੇ ਦੇ ਵਿੱਚ ਮੈਂ ਸੁਰਾਖ ਕੱਢ ਕੇ ਨਾ ਸੂਈ ਨਾਲ ਉਹਦੇ ਵਿੱਚ ਜਿਹੜੀ ਇੱਕ ਚੱਕੇ ਦੇ ਵਿੱਚ ਤਾਰ ਹੁੰਦੇ ਸੀ ਨਾ
ਹਾਂਜੀ
ਉਹ ਚੱਕੇ ਦੀ ਤਾਰ ਤੇ ਮੈਂ ਟੀਵੀ ਦੇ ਚੈਨਲ ਚਲਾਏ ਹੋਏ ਨੇ
ਉਹ ਬੱਲੇ 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 ਕੀ ਬਾਤ ਹੈ ਜੀ
ਠੀਕ ਹੈ ਇੱਕ ਵਾਰ ਹੋਰ ਹਸਪਤਾਲ ਵਾਲੀ ਗੱਲ ਦੱਸਣਾ ਮੈਮ ਇੱਕ ਵਾਰ ਨਾ ਮੇਰੀ ਡਿਸ਼ ਖਰਾਬ ਹੋ ਗਈ ਸੀ ਕੇਬਲ ਛੱਤਰੀ
ਠੀਕ ਹੈ
ਮੈਂ ਤੇ ਮੇਰਾ ਇੱਕ ਬ੍ਰਦਰ ਠੀਕ ਹੈ ਮੈਂ ਵੈਸੇ ਬਲਾਈਂਡ ਆ ਮੈਂ ਦਿਖਦਾ ਨੀ ਤੋਂ ਬਲਾਈਂਡ ਆ ਮੈਂ ਤੇ ਮੇਰਾ ਬ੍ਰਦਰ ਸੀ ਇੱਕ ਮੈਂ ਤੇ ਅਸੀਂ ਨਾ ਮਤਲਬ ਜਦੋਂ ਪਹਿਲਾਂ ਲੱਕੜ ਵਾਲੀ ਪੌੜੀ ਹੁੰਦੀ ਸੀ ਘਰਾਂ ਦੇ ਵਿੱਚ
ਹਾਂਜੀ ਹਾਂਜੀ
ਤੂੰ ਪੌੜੀ ਮੰਗ ਕੇ ਲੈ ਗਿਆ ਮੇਰੇ ਬ੍ਰਦਰ ਨੇ ਕੋਠੇ ਚ ਹੁਣ ਕਿਵੇਂ ਚੜੀ ਆਪਾਂ ਡਿਸ਼ ਵੀ ਠੀਕ ਕਰਨੀ ਕਹਿੰਦਾ ਇਹ ਕਰ ਕਹਿੰਦਾ ਮੈਂ ਕੋਠੇ ਚੜਨਾ ਕਹਿੰਦਾ ਮੈਂ ਨਾ ਉੱਤੋਂ ਤਾਰ ਲਮਕਾਊਂਗਾ ਕਹਿੰਦਾ ਤੂੰ ਤਾਰ ਨੂੰ ਹੱਥ ਪਾ ਕੇ ਕਹਿੰਦਾ ਕੋਠੇ ਜਾਈ ਕਹਿੰਦਾ
ਅੱਛਾ ਕੀ ਬਾਤ ਹੈ ਤਾਰ ਨੂੰ ਹੱਥ ਪਾ ਕੇ ਕੋਠੇ ਤੇ ਚੜ ਜਾਣਾ ਅੱਛਾ ਉਹ ਕਿੱਦਾਂ ਫਿਰ ਸੰਭਵ ਹੋ ਗਿਆ ਸੀ
ਏਦਾਂ ਹੀ ਕੁੱਤੇ ਜਿਹੜੇ ਅੱਧੇ ਤਲੇ ਉੱਤਰੇ ਜਾਣੀ ਗਏ
ਪੌੜੀਆਂ ਨੀ ਸੀ ਬਣਦੀ ਹੁੰਦੀਆਂ ਲੱਕੜ ਦੀ ਪੌੜੀ ਹੁੰਦੀ ਸੀਗੀ ਤੇ ਉਹਦੇ ਰਾਹੀਂ ਚੜ ਜਾਂਦੇ ਸੀ ਉਹਦੇ ਰਾਹੀਂ ਉਤਰ ਜਾਂਦੇ ਹੁੰਦੇ ਸੀਗੇ
ਹਾਂਜੀ 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 ਫਿਰ ਪੌੜੀ ਹੈ ਨੀ ਸੀ ਫਿਰ ਤਾਰ ਨਾਲ ਜਗਾੜ ਲੈ ਤਾਰ ਨਾਲ ਚੜੇ ਤਾਰ ਨਾਲ
ਕਿਆ ਬਾਤ ਹੈ ਜੀ ਬਹੁਤ ਵਧੀਆ
ਜਿਹੜੀ ਟੈਪ ਹੁੰਦੀ ਨਾ ਟੈਪ ਨਾਲ ਕੁੱਤੇ ਚੜਿਆ ਉਤਰਿਆ ਹੋਇਆ
ਅੱਛਾ ਜੀ, ਸੋ ਬੜਾ ਖੁਰਾਫਾਤੀ ਦਿਮਾਗ ਹੈ ਜੀ ਤੁਹਾਡਾ।
ਮੈਂ ਗਾਣਾ ਸੁਣਾ ਜੀ, ਤੁਸੀਂ ਪਲੇ ਕਰ ਸਕੋ ਤਾਂ ਪਲੀਜ਼ ਇੱਕ
ਦੱਸ ਦਿਓ ਜੀ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
ਕੁਲਦੀਪ ਮਾਣਕ ਦਾ ਸੌਂਗ ਹੈ ਕੋਕਾ।
ਕੋਕਾ, ਅੱਛਾ ਜੀ।
ਤੇਰੇ ਨੱਕ ਦਾ ਕੋਕਾ ਪਿਆ ਦੱਸਦਾ ਤੂੰ ਤਾਂ ਕਰਨਾ ਸੀ ਕੋਕਾ ਤਿਆਰ ਸੌਂਗ ਹੈ।
ਜੀ ਜੀ, ਜ਼ਰੂਰ ਨਜ਼ਰ ਕਰਾਂਗੇ ਤੁਹਾਡੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਚ ਕਾਲ ਕੀਤੀ ਹੈ, ਚੰਗਾ ਲੱਗਿਆ ਜੀ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਮਚ।
ਤੇਰੇ ਬਾਰ ਜਾਣ ਦੇ ਪਿੱਛੇ ਜੱਟ ਜੱਟ ਤੂੰ ਕਿਵੇਂ ਸਰਦਾਰੀ ਨੀ, ਤੇਰੇ ਬਾਰ ਜਾਣ ਦੇ ਪਿੱਛੇ ਜੱਟ ਜੱਟ ਤੂੰ ਕਿਵੇਂ ਸਰਦਾਰੀ।
ਲੈ ਫਿਰ ਮੈਂ ਵੀ ਬਾਹਰ ਜਾ ਕੇ ਦਿਖਾਉ।
ਹਾਂਜੀ, ਬਹੁਤ ਸਾਰੇ ਲੋਕ ਨੇ ਇਸ ਵਕਤ ਜੁਗਾੜ ਲਗਾ ਰਹੇ ਨੇ ਕਿ ਬਾਹਰ ਕਿੱਦਾਂ ਜਾਇਆ ਜਾਵੇ, ਬਾਹਰਲੇ ਮੁਲਕਾਂ ਦੇ ਵਿੱਚ ਕਿੱਦਾਂ ਵਸਿਆ ਜਾਵੇ। ਖੈਰ ਜੀ, ਜੋ ਜੁਗਾੜ ਹੈ, ਜੋ ਇੱਕ ਤਰ੍ਹਾਂ ਦੀ ਕਲਾ, ਇੱਕ ਤਕਨੀਕ ਨੂੰ ਇੱਕ ਨਵਾਂ ਆਯਾਮ ਦੇ ਰਹੇ ਹੁੰਦੇ ਨੇ, ਔਰ ਤੁਹਾਨੂੰ ਪਤਾ ਕਿ ਏਦਾਂ ਦੇ ਜਿਹੜੇ ਲੋਕ ਹੁੰਦੇ ਨੇ ਨਾ, ਉਹਨਾਂ ਨੂੰ ਕੁਛ ਨੀ ਚਾਹੀਦਾ ਹੁੰਦਾ, ਬਸ ਥੋੜੀ ਜਿਹੀ ਤਾਰੀਫ਼ ਦੀ ਜ਼ਰੂਰਤ ਹੁੰਦੀ ਹੈ, ਸਲਾਹਣ ਦੀ ਲੋੜ ਹੁੰਦੀ ਹੈ। ਔਰ ਜਿਹੜੀ ਸਲਾਹਣਾ ਹੈ ਨਾ, ਜਦੋਂ ਮਿਲਦੀ ਹੈ, ਜਦੋਂ ਤਾਰੀਫ਼ ਮਿਲਦੀ ਹੈ, ਤਾਂ ਬਹੁਤ ਬਹੁਤ ਕੁਛ ਨਵਾਂ ਦੇਖਣ ਨੂੰ ਸਾਨੂੰ ਮਿਲ ਸਕਦਾ ਹੈ। ਕਹਿੰਦੇ ਨੇ ਕਿ ਇਨਸਾਨ ਦਾ ਦਿਮਾਗ ਨਾ ਇੱਕ ਗਜ਼ਬ ਦਾ ਖੁਰਾਫਾਤੀ ਔਰ ਜੁਗਾੜ ਹੁੰਦਾ ਹੈ, ਔਰ ਉਹ ਆਪਣੇ ਕੰਮ ਨੂੰ ਬਿਨਾਂ ਕਿਸੇ ਸਾਧਨ ਤੋਂ, ਕਿਸੇ ਪਰੇਸ਼ਾਨੀ ਦੇ ਉਹ ਆਜ਼ਾਦ ਕਰ ਹੀ ਲੈਂਦਾ। ਸੋ ਦੇਖਦੇ ਜੀ, ਸਾਡੇ ਅਗਲੇ ਕਾਲਰ ਨੇ ਉਹ ਕੀ ਕਹਿੰਦੇ ਨੇ। ਜੀ ਸਵਾਗਤ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਪਾਲ ਸ਼ਰਮਾ ਬੋਲ ਰਿਹਾ ਨਿਊਯਾਰਕ ਤੋਂ।
ਜੀ ਪਾਲ ਜੀ, ਕੀ ਕਹਿਣਾ ਚਾਹੋਗੇ?
ਵਿਸ਼ਾ ਅੱਜ ਤੁਸੀਂ ਬਹੁਤ ਵਧੀਆ ਲੈ ਕੇ ਆਏ ਜੁਗਾੜ ਦਾ। ਮੇਰਾ ਕਹਿਣਾ ਇਹ ਹੈ ਕਿ ਜਿਹੜਾ ਪੁਰਾਣਾ ਟਾਈਮ ਸੀਗਾ ਉਹ ਚੱਲਦਾ ਜੁਗਾੜ ਦੇ ਹਿਸਾਬ ਨਾਲ ਹੀ ਸੀਗਾ, ਜਿੱਦਾਂ ਪਿੰਡਾਂ ਚ ਕਹਿ ਲਓ, ਆ ਜਿਹੜਾ ਚਲੋ ਕੋਈ ਦੂਰਦਰਸ਼ਨ ਦਾ ਚੈਨਲ ਸੀਗਾ ਤੇ ਜਾਂ ਕੋਈ ਵੀ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ ਤੇ ਉਹ ਤਾਰ ਤੂਰ ਪਹਿਲੋ ਆਪਣੇ ਐਂਟੀਨੇ ਤੇ ਪਾਉਣੀ, ਜੇ ਦੇਖਿਆ ਵੀ ਉੱਥੇ ਨਹੀਂ ਸਹੀ ਹੋਇਆ ਤੇ ਫਿਰ ਕੋਸ਼ਿਸ਼ ਕਰਨਾ ਵੀ ਗੁਆਂਢੀਆਂ ਦੇ ਉਹਦੇ ਨਾਲ ਜੋੜਿਆ, ਠੀਕ ਹੈ। ਤੇ ਬਾਕੀ ਬਿਜਲੀ ਦਾ ਵੀ ਕੰਮ ਲੈ ਲਓ, ਪਿੰਡਾਂ ਦੇ ਵਿੱਚ ਬਿਜਲੀ ਵੀ ਲੇਟ ਆਈ ਆ ਤੇ ਉਹ ਹਰ ਕੰਮ ਪਿੱਛੇ ਸਿਰਫ ਇੱਕ ਤਾਰ ਦੀ ਕੁੰਡੀ ਪਾਉਣਾ ਨੀ ਜੁਗਾੜ ਕਿਹਾ ਜਾਂਦਾ ਸੀਗਾ, ਹਰ ਪਿੱਛੇ ਕੰਮ ਪਿੱਛੇ ਜੁਗਾੜ ਜੋੜਾਉਣਾ ਪੈਂਦਾ ਸੀਗਾ। ਚਲੋ ਦੇਖ ਲਓ, ਪਿੰਡਾਂ ਦੇ ਵਿੱਚ ਬਿਜਲੀ ਨਹੀਂ ਸੀਗੀ, ਕਿਸੇ ਨੇ ਕਹਿਣਾ ਦੀਵੇ ਦਾ ਆਪਣਾ ਚਲੋ ਕੰਮ ਚਲਾ ਲਓ ਜਾਂ ਲਾਲਟੈਨ ਦਾ ਆ ਗਿਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਸਕੂਲਾਂ ਦੀ ਵੀ ਇਹੋ ਜਿਹੀ ਕੰਡੀਸ਼ਨ ਸੀਗੀ, ਫੱਟੀਆਂ ਫੁੱਟੀਆਂ ਤੇ ਪਹਿਲਾਂ ਜੁਗਾੜ ਹੁੰਦੇ ਸੀਗੇ ਲਾਡੇ, ਚਲੋ ਵੀ
ਲੋਕ ਤੱਪੜਾਂ ਤੇ ਬਹਿ ਕੇ ਪੜ ਲੈਂਦੇ ਹੁੰਦੇ ਸੀਗੇ, ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਵਿੱਚ ਨਾ ਕੋਈ ਇੰਨਾ ਕੋਈ ਖਾਸ ਪ੍ਰਬੰਧ ਨਹੀਂ ਸੀ ਹੁੰਦਾ, ਟੇਬਲ ਜਾਂ ਮੇਜ਼ ਨਹੀਂ ਸੀ ਹੁੰਦੇ, ਬਾਕੀ ਉਹ ਤੱਪੜਾਂ ਤੇ ਆਪਣੇ ਘਰੋਂ ਹੀ ਤੱਪੜ ਚੱਕ ਕੇ ਲੈ ਆਉਣਾ ਬੱਚਿਆਂ ਨੇ ਤੇ ਉਹਦੇ ਤੇ ਬਹਿ ਕੇ ਫਿਰ ਪੜ ਕੇ ਤੇ ਉਹੀ ਸਾਂਭ ਕੇ ਫਿਰ ਇਕੱਠਾ ਕਰਕੇ ਨਾਲ ਲੈ ਜਾਣਾ, ਹੈਨਾ ਜੀ, ਕੁਛ ਏਦਾਂ ਦਾ ਵੀ ਹੁੰਦਾ ਰਿਹਾ।
ਨਹੀਂ ਘਰੋਂ ਮੈਂ ਇੱਥੋਂ ਤੱਕ ਅਸੀਂ ਖੁਦ ਮਤਲਬ ਜੇ ਤੱਪੜ ਨਾ ਹੋਣੇ ਵੇਚਣ ਵਾਸਤੇ ਜਿੱਦਾਂ ਬੋਰੀਆਂ ਲੈ ਕੇ ਜਾਣੀਆਂ ਜਾਂ ਕੁਛ ਵੀ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਚੱਲਿਆ, ਫੱਟੀਆਂ ਤੋਂ ਬਾਅਦ ਕਾਫੀ ਦਾ ਕੰਮ ਚੱਲਿਆ ਤੇ ਕਹਿਣ ਦਾ ਮਤਲਬ ਵੀ ਟਾਈਮ ਦੇ ਹਿਸਾਬ ਨਾਲ ਕਾਫੀ ਚੇਂਜਿੰਗ ਆਈ। ਮੋਬਾਇਲ ਤਾਂ ਫਿਰ ਲੈਂਡਲਾਈਨ ਫੋਨ ਮੋਬਾਇਲ ਵੀ ਕਾਫੀ ਦੇਰ ਬਾਅਦ ਪਹਿਲਾਂ ਪੇਜਰ ਚੱਲੇ ਪਹਿਲਾਂ ਮੋਬਾਇਲ ਤੋਂ,
ਠੀਕ ਹੈ,
ਤੇ ਉਹ ਉਦੋਂ ਜਗਾੜ ਏਦਾਂ ਹੀ ਲੱਗਦਾ ਰਿਹਾ ਵੀ ਇਹਦੀ ਜਗ੍ਹਾ ਗੇਮਾਂ ਦਾ ਵੀ ਵਿੱਚ ਏਦਾਂ ਹੀ ਸੀਗਾ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਕੋਈ ਬੱਚੇ ਚਲੋ ਹਾਕੀ ਖੇਡਦੇ ਆ ਜਾਂ ਹੋਰ ਆ ਕੋਈ ਗੇਮ, ਉਹ ਲੱਕੜੀ ਦਾ ਸਟਿਕ ਨਾਲ ਹੀ ਸਾਰਾ ਕੁਝ ਬਣਾਉਂਦੇ ਹੁੰਦੇ ਸੀਗੇ। ਜੇ ਕਹਿਣਾ ਇਹਦੇ ਲਈ ਹੁਣ ਬਾਲ ਚਾਹੀਦੀ ਆ ਤੇ ਉਹ ਲੀਰਾਂ ਦੀ ਬਣਾ ਲੈਣੀ ਗੇਮ ਦੇ ਉੱਪਰ ਉਹਦੇ ਧਾਗੇ ਆ। ਕਹਿਣ ਦਾ ਭਾਵ ਵੀ ਹਰ ਗੇਮ ਦੇ ਪਿੱਛੇ ਹਰ ਇੱਕ ਪਿੱਛੇ ਉਹ ਜਗਾੜ ਨਾਲ ਹੀ ਲੜਾ ਕੇ ਕੰਮ ਚੱਲਦਾ ਸੀਗਾ ਜਿੱਦਾਂ ਵੀ ਆ। ਅੱਜ ਕੱਲ ਦਾ ਤਕਨੀਕ ਇੰਨੀ ਆ ਤੁਸੀਂ ਆਪਣਾ 2 ਘੰਟੇ ਦੇ ਮਾਰਕੀਟ ਜਾਓ ਜਿਹੜੀ ਵੀ ਚੀਜ਼ ਚਾਹੀਦੀ ਆ ਉਹ ਹਾਜ਼ਰ ਆ ਤੁਹਾਡੇ ਕੋਲ।
ਜੀ ਸਹੀ ਗੱਲ,
ਪੁਰਾਣਾ ਟਾਈਮ ਹੀ ਜਗਾੜ ਦਾ ਸੀਗਾ।
ਜੀ ਬਾਕੀ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਔਰ ਬਾਕੀ ਇੱਕ ਟਾਈਮ ਸੀਗਾ ਕਹਿੰਦੇ ਨੇ ਜੁਗਾੜ ਦਾ, ਯਾਨੀ ਕਿ ਇੱਕ ਵਕਤ ਸੀਗਾ ਜਦੋਂ ਉਹ ਚੀਜ਼ਾਂ ਉਪਲਬਧ ਨਹੀਂ ਸੀ ਹੁੰਦੀਆਂ, ਅਵੇਲੇਬਲ ਨਹੀਂ ਸੀ ਹੁੰਦੀਆਂ, ਤੇ ਉਦੋਂ ਇਨਸਾਨ ਬਿਲਕੁਲ ਦਿਮਾਗ ਤਾਂ ਲਗਾਉਣਾ ਹੀ ਹੈ, ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਹੈ, ਚਾਹੇ ਉਹ ਖੇਡਣ ਦਾ ਮਸਲਾ ਹੋਵੇ ਬੱਚਿਆਂ ਦੇ ਲਈ ਜਾਂ ਚਾਹੇ ਥੋੜੇ ਜਿਹੇ ਵੱਡੇ ਇਨਸਾਨ ਦੇ ਲਈ ਘਰ ਪਰਿਵਾਰ ਨੂੰ ਪਾਲਣ ਦਾ ਮਸਲਾ ਹੋਵੇ ਕਿ ਉਹਨੂੰ ਕਿੱਦਾਂ ਪਾਲਣਾ ਹੈ ਜਾਂ ਪੜ੍ਹਾਈ ਦਾ ਮਸਲਾ ਹੋਵੇ, ਕੋਈ ਵੀ ਚੀਜ਼ ਸੀ ਨਾ ਕਦੇ ਵੀ ਇਨਸਾਨ ਦੇ ਲਈ ਮੁਸ਼ਕਿਲ ਨਹੀਂ ਰਹੀ। ਥੋੜਾ ਜਿਹਾ ਜਜ਼ਬਾ, ਥੋੜੀ ਜਿਹੀ ਹਿੰਮਤ ਜਿਹੜੀ ਹੈ ਇਨਸਾਨ ਦਿਖਾਉਂਦਾ ਸੀਗਾ, ਜੁਗਾੜ ਲਗਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਦੇ ਵਿੱਚੋਂ ਕੋਈ ਨਾ ਕੋਈ ਰਸਤਾ ਜਿਹੜਾ ਕਦੇ ਨਾ ਕਦੇ ਨਿਕਲ ਹੀ ਆਉਂਦਾ ਸੀ। ਤੁਸੀਂ ਵੇਖੋ ਕਿ ਅੱਜ ਦੇ ਦੌਰ ਦੇ ਵਿੱਚ ਵੀ ਨਾ ਜੁਗਾੜ ਕਹਿ ਲਓ, ਓੜ ਪੋੜ ਕਹਿ ਲਓ, ਤਕਨੀਕ ਕਹਿ ਲਓ, ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਰੋਨਾ ਮਹਾਮਾਰੀ ਦੇ ਨਾਲ ਲੜਨ ਦੇ ਲਈ ਕੋਈ ਦਵਾਈ ਵੈਕਸੀਨ ਲੱਭਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ਾਂ ਹੀ ਕੀਤੀਆਂ ਜਾ ਰਹੀਆਂ ਨੇ, ਔਰ ਜੇ ਕੋਸ਼ਿਸ਼ਾਂ ਕਰਨਗੇ ਤਾਂ ਸਫਲ ਵੀ ਹੋਵਾਂਗੇ। ਅਗਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਜੁਗਾੜ ਲਗਾਇਆ ਹੋਵੇ ਕਿਸੇ ਵੀ ਚੀਜ਼ ਦੇ ਵਿੱਚ ਤੇ ਉਹ ਤੁਹਾਡੀ ਸਫਲ ਰਹੀ ਹੈ ਤੁਹਾਨੂੰ ਜਾਂ ਤੁਹਾਨੂੰ ਅਸਫਲ ਰਹੀ ਹੈ, ਕੁਛ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੱਦਾਂ ਦਾ ਕੋਈ ਕੰਮ ਜਿਹੜਾ ਕੀਤਾ ਹੋਵੇ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਬਜ਼ੁਰਗ ਬੜੀ ਤਰ੍ਹਾਂ ਦੇ ਓੜ ਪੋੜ ਕਰਦੇ ਰਹਿੰਦੇ ਹੁੰਦੇ ਸੀਗੇ, ਬਹੁਤ ਸਾਰੀਆਂ ਤਕਨੀਕਾਂ ਵਿਕਸਿਤ ਕਰਦੇ ਰਹਿੰਦੇ ਹੁੰਦੇ ਸੀਗੇ, ਦੇਸੀ ਨੁਸਖੇ ਘਰਾਂ ਦੇ ਵਿੱਚ ਦੇਸੀ ਨੁਸਖੇ ਜਿਹੜੇ ਨੇ ਉਹ ਅਪਣਾਏ ਜਾਂਦੇ ਹੁੰਦੇ ਸੀਗੇ। ਅਗਰ ਕੋਈ ਬਿਮਾਰ ਹੈ ਤਾਂ ਠੀਕ ਹੋ ਜਾਂਦਾ ਸੀ, ਸਕਿਨ ਦੇ ਰਿਲੇਟਿਡ ਕੋਈ ਪ੍ਰੋਬਲਮ ਹੁੰਦੀ ਸੀ ਤਾਂ ਤਦ ਉਸ ਨੂੰ ਠੀਕ ਕਰਨ ਦੇ ਲਈ ਬਹੁਤ ਕੁਝ ਕੀਤਾ ਜਾਂਦਾ ਸੀ। ਕਦੇ ਤੁਸੀਂ ਇੱਦਾਂ ਦਾ ਕੁਝ ਕੀਤਾ ਸ਼ੇਅਰ ਕਰ ਸਕਦੇ ਹੋ। ਪ੍ਰਦੀਪ ਮਾਨਿਕ ਸਾਹਿਬ ਦੀ ਆਵਾਜ਼ ਤੇ ਆਪਾਂ ਲਈ ਜੀ ਸੁਣ ਔਰ ਪ੍ਰੋਗਰਾਮ ਰਿੰਗਲੇ ਬੋਲ ਤੁਸੀਂ ਸੁਣ ਰਹੇ ਹੋ। ਬੜਾ ਜ਼ਬਰਦਸਤ ਟੌਪਿਕ ਹੈ ਜੀ ਅੱਜ ਦਾ, ਜੁਗਾੜ। ਕਿ ਕਦੇ ਜ਼ਿੰਦਗੀ ਚ ਕਿਸੇ ਤਰ੍ਹਾਂ ਦਾ ਕੋਈ ਜੁਗਾੜ ਲਗਾਇਆ ਹੋਵੇ, ਕੋਈ ਓੜ ਪੋੜ ਕੀਤਾ ਹੋਵੇ ਤੇ ਦੱਸ ਸਕਦੇ ਹੋ ਜੀ। ਸਵਾਗਤ ਪ੍ਰੋਗਰਾਮ ਚ।
ਹੈਲੋ,
ਸਵਾਗਤ ਜੀ।
ਹੈਲੋ, ਹਾਂਜੀ ਬੇਟੇ, ਆ ਰਹੀ ਹੈ ਤੇ
ਜੀ ਆਵਾਜ਼? ਬਿਲਕੁਲ ਜੀ, ਤੁਹਾਡੀ ਆ ਰਹੀ ਹੈ। ਕੀ ਕਹਿਣਾ ਚਾਹੋਗੇ?
ਮੈਂ ਕਹਾਂਗੀ, ਜਦੋਂ ਆਪਾਂ ਛੋਟੇ ਹੁੰਦੇ ਤੇ ਆਪਾਂ ਮਾਂ ਦੀ ਸਿੱਖਿਆ ਨਾਲ ਇੱਥੇ ਤੱਕ ਪਹੁੰਚਨੇ ਆ। ਆਪਾਂ ਨੂੰ ਦੇਸੀ ਵੀ ਓੜ ਪੋੜ ਵੀ ਦੱਸਣਗੀਆਂ, ਕੰਮ ਵੀ ਦੱਸਣਗੀਆਂ, ਪਾਲਣ ਪੋਸ਼ਣ ਵੀ ਦੱਸਣਗੀਆਂ। ਆਪਾਂ ਨੂੰ ਉਹਨਾਂ ਦੀ ਸਿੱਖਿਆ ਨਾਲ ਹੀ ਆਪਾਂ ਬੱਚੇ ਵੱਡੇ ਹੁੰਦੇ ਹਾਂ ਤੇ ਅਸੀਂ ਆਲੇ ਵਾਲੇ ਘਰ ਆ ਕੇ ਵੀ ਉਹਨਾਂ ਦੀ ਸਿੱਖਿਆ ਹੀ ਵਰਤਨੇ ਆ। ਬਾਕੀ ਹੁਣ ਜਦੋਂ ਅਸੀਂ ਛੋਟੇ ਸਨ ਬੇਟੇ, ਉਹਨਾਂ ਦਿਨਾਂ ਡਾਕਟਰ ਥੋੜੇ ਹੁੰਦੇ ਸੀ, ਵਿਰਲੇ ਵਿਰਲੇ ਦੇਸੀ ਜੇ ਡਾਕਟਰ ਦੀਆਂ ਛੋਟੀ ਛੋਟੀਆਂ ਦੁਕਾਨਾਂ, ਹੈਨਾ। ਸਾਡੀਆਂ ਮਾਵਾਂ ਨੇ ਓੜ ਪੋੜ ਕਰਦੇ ਕਰਕੇ ਸਾਨੂੰ ਬੁਖਾਰ ਹੋ ਜਾਣਾ, ਸਾਡੀਆਂ ਅੱਖਾਂ ਆ ਜਾਣੀਆਂ, ਸਾਡੇ ਗਲੇ ਪੱਕ ਜਾਣੇ, ਕਈ ਵਾਰ ਆਖਣਾ ਲੱਤਾਂ ਦੁਖਦੀਆਂ ਨੇ, ਹੋਣਾ ਹੀ ਹੋ ਗਿਆ ਹੈ। ਤੇ ਮਾਵਾਂ ਨੇ ਓੜ ਪੋੜ ਕਰਕੇ ਸਾਨੂੰ ਠੀਕ ਕਰਨ, ਅਸੀਂ ਵੀ ਵੇਂਦੇ ਰਹਿੰਦੇ ਸੁਣਦੇ ਵੀ ਸਾਡੀਆਂ ਮਾਵਾਂ ਨੇ ਸਾਨੂੰ ਆਹ ਚੀਜ਼ਾਂ ਦਿੱਤੀਆਂ ਨੇ। ਤੇ ਮੈਂ ਉਹਦੇ ਬੱਚਿਆਂ ਤੱਕ ਉਹ ਚੀਜ਼ਾਂ ਵਰਤਦੀ ਰਹੀ ਹਾਂ। ਡਾਕਟਰਾਂ ਕੋਲ ਘੱਟ ਲਿਜਾਣਾ ਛੋਟਿਆਂ ਛੋਟਿਆਂ ਨੂੰ, ਕਿ ਮੈਂ ਸਾਡੀਆਂ ਮਾਵਾਂ ਨੇ ਸਹੀ ਕਰਦੀ, ਅਸੀਂ ਅੱਗੋਂ ਬੱਚਿਆਂ ਨੂੰ ਉਵੇਂ ਕਰਨਾ ਤੇ ਬੱਚਿਆਂ ਨੇ ਠੀਕ ਹੋ ਜਾਣਾ। ਜਦੋਂ ਮਾਵਾਂ ਆਪਾਂ ਨੂੰ ਮੱਤਾਂ ਦਿੰਦੀਆਂ ਨੇ, ਆਪਾਂ ਵੇਖਦੇ ਹਾਂ ਤਾਂ ਅੱਗੋਂ ਬੱਚਿਆਂ ਨੂੰ ਜਾ ਕੇ ਅਸੀਂ ਉਹੀ ਸਿਖਾਉਣਾ ਪੈਂਦਾ ਤੇ ਸਾਡੇ ਵੱਡਿਆਂ ਨੇ ਸਾਨੂੰ ਆਹ ਸਿਖਾਇਆ, ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ ਤਾਂ ਕਾਮਯਾਬੀ ਮਿਲਦੀ। ਓੜ ਪੋੜ ਹੁੰਦਾ, ਕੋਈ ਕੰਮ ਕਰਨਾ ਹੁੰਦਾ ਹੈ, ਕੋਈ ਨਵਾਂ ਐਕਸਪੀਰੀਅੰਸ ਲੈਣਾ ਹੁੰਦਾ ਹੈ, ਤਾਂ ਵੱਡਿਆਂ ਦੀ ਪਹਿਲਾਂ ਮੱਤ ਲਈ ਹੁੰਦੀ ਹੈ, ਅੱਗੇ ਆ ਕੇ ਤਾਂ ਹੀ ਵਰਤਾ ਕੇ ਤੇ ਫਿਰ ਅਸੀਂ ਵੀ ਅੱਗੋਂ ਸਮਝਨੇ ਆ, ਕਰਨੇ ਆ, ਫਿਰ ਅੱਗੋਂ ਬੱਚਿਆਂ ਨੂੰ ਸਿਖਾਈਦਾ ਹੈ ਤੁਸੀਂ ਵੀ ਐਂ ਕਰੋ, ਸਾਡੀਆਂ ਮਾਵਾਂ ਸਾਨੂੰ ਐਂ ਕਰਦੀਆਂ ਹੁੰਦੀਆਂ ਸੀ, ਇਹਦੇ ਚ ਬੜੀ ਕਾਮਯਾਬੀ ਮਿਲਦੀ। ਸੁਣੀਏ ਸਮਝੀਏ
ਜੀ, ਥੋੜਾ ਦੱਸੋ, ਕੋਈ ਦੇਸੀ ਨੁਸਖਾ ਸ਼ੇਅਰ ਕਰੋ ਜਿਹੜਾ ਤੁਹਾਡੇ ਮਾਤਾ ਜੀ ਤੁਹਾਡੇ ਵੱਡਿਆਂ ਨੇ ਤੁਹਾਡੇ ਨਾਲ ਸ਼ੇਅਰ ਕੀਤਾ, ਕੋਈ ਵੀ।
ਸਾਨੂੰ ਨਾ ਇਹ ਕਰਦੀ ਸੀ, ਜਦੋਂ ਅਸੀਂ ਆਖਣਾ ਸਾਨੂੰ ਬੁਖਾਰ ਚੜ ਗਿਆ, ਸਾਡੀ ਮਾਂ ਨੇ ਬਨਕਸ਼ਾ ਮਲੱਟੀ ਸੌਂਫ ਲਾਤੀਆਂ ਪਾ ਕੇ ਸਾਨੂੰ ਕਾੜ ਕੇ ਨਾ ਪਾਣੀ ਪਿਆ ਦੇਣਾ, ਸਾਡਾ ਬੁਖਾਰ ਸਾਨੂੰ ਫਟਕੜੀ ਘੋਲ ਕੇ ਗਰਮ ਪਾਣੀ ਚ ਦੇ ਦੇਣੀ ਸਾਨੂੰ। ਕਈ ਵਾਰੀ ਉਹਨਾਂ ਨੇ ਐਂ ਕਰਨਾ ਵੀ ਪੁਦੀਨਾ ਉਬਾਲ ਕੇ ਨਾ ਤੇ ਵਿੱਚ ਥੋੜੀ ਪੱਤੀ ਪਾ ਕੇ ਤੇ ਉਹ ਸਾਨੂੰ ਉਬਾਲ ਕੇ ਕਾਲਾ ਨਮਕ ਪਾ ਕੇ ਪਿਆ ਦੇਣਾ, ਉਹਨਾਂ ਦਿਨਾਂ ਚ ਅਸੀਂ ਠੀਕ ਹੋ ਜਾਣਾ। ਸਾਡੀਆਂ ਅੱਖਾਂ ਆਉਂਦੀਆਂ ਸੀ ਨਾ, ਅੱਖਾਂ ਆ ਜਾਣੀਆਂ, ਕਿਵੇਂ ਬੱਚੇ ਖੇਡਦੇ ਧੁੱਪ ਤੇ ਅੱਖਾਂ ਲਾਲ ਹੋ ਜਾਂਦੀਆਂ, ਉਹਨਾਂ ਨੇ ਕੌਲੀ ਦੇ ਵਿੱਚ ਪਿੱਤਲ ਦੀ ਕੌਲੀ ਚ ਨਾ ਇੱਕ ਚੁਟਕੀ ਫਟਕੜੀ ਪਾ ਕੇ ਉਂਗਲ ਮਾਰੀ ਜਾਣੀ ਮਾਰੀ ਜਾਣੀ, ਉਹ ਹਰੀ ਹੋ ਜਾਣੀ ਤੇ ਸਾਡੀਆਂ ਅੱਖਾਂ ਚ ਪਾਉਣੀ, ਸਾਡੀਆਂ ਅੱਖਾਂ ਠੀਕ ਹੋ ਜਾਂਦੀਆਂ, ਹੈਨਾ। ਕਈ ਵਾਰੀ ਗਲੇ ਪਏ ਹੁੰਦੇ ਸੀ ਤੇ ਮੇਰੀ ਮਾਂ ਨੇ ਮੱਖਣ ਲੈ ਕੇ ਨਾ ਸਵੇਰੇ ਕੱਲ ਸੁੱਤਿਆਂ ਉੱਠਦਿਆਂ ਉਹਨਾਂ ਗਲਾ ਮਲ ਦੇਣਾ ਤੇ ਮਾੜਾ ਜਿਹਾ ਹਲਦੀ ਤੇ ਲੂਣ ਲਾ ਕੇ ਸਾਡੇ ਅੰਦਰ ਉਂਗਲ ਲਾ ਕੇ ਗਲਿਆਂ ਨੂੰ ਮਲ ਦੇਣਾ, ਸਾਡੇ ਗਲੇ ਠੀਕ ਹੋ ਜਾਂਦੇ। ਜਿਹੜਾ ਆਪਣਾ ਗਲੇ ਵਾਲਾ ਕਾਂ ਹੈ ਨਾ, ਉਹ ਤਾਂ ਕਾਂ ਗਲੇ ਦੇ ਵਿੱਚ, ਇਹਨੂੰ ਕਹਿੰਦੇ ਸੀ ਕੰਡੀ ਡਿੱਗ ਪਈ ਹੈ, ਤੇ ਉਹ ਕਈ ਵਾਰੀ ਮਾੜੀ ਤਵੇ ਦੀ ਕਲਕ ਲਾ ਕੇ ਤੇ ਅੰਗੂਠੇ ਨਾਲ ਚੁੱਕ ਦੇਣਾ ਤੇ ਉਹ ਠੀਕ ਹੋ ਜਾਣਾ। ਇਹ ਸਾਡੇ ਡਾਕਟਰ ਸੀ ਉਹਦਾ, ਇਹ ਸਾਡੇ ਨੁਸਖੇ, ਸਾਡੀਆਂ ਦਵਾਈਆਂ ਹੀ ਉਹ ਸੀ। ਦੇਸੀ ਦੂਸੀ ਮਾੜੇ ਮੋਟੇ ਹੁੰਦੇ ਸੀ ਡਾਕਟਰ, ਜਿਵੇਂ ਆਪਾਂ ਜਿਹਨਾਂ ਨੂੰ ਹੋਮੋਪੈਥਿਕ ਕਹਿੰਦੇ ਹਾਂ, ਸ਼ੀਸ਼ੀਆਂ ਸ਼ੂਸ਼ੀਆਂ ਰੱਖੀ ਬੈਠੇ ਹੁੰਦੇ ਸੀ। ਅੱਜ ਜਿਹੜੀਆਂ ਮਸ਼ੀਨਾਂ ਤੇ ਇੰਨੀ ਮੈਡੀਕਲ ਆ ਗਈ ਹੈ, ਥੋੜੀ ਸਾਡੇ ਵਾਲੇ ਨੀ, ਸਾਡੇ ਬੱਚੇ ਜਦੋਂ ਨਿੱਕੇ ਜੀ ਉਹਦਾ ਵੀ ਥੋੜਾ ਥੋੜਾ ਹੀ ਸੀ, ਹੈਨਾ। ਬਾਕੀ ਹੈਗਾ ਜਿੰਨਾ ਨੁਸਖਾ ਦੇਸੀ ਨਾਲ ਆਪਣੀ ਬਾਡੀ ਠੀਕ ਰਹੇਗੀ ਨਾ, ਮੇਰੇ ਹਿਸਾਬ ਨਾਲ ਜਿਵੇਂ ਅਸੀਂ ਮੈਂ ਦੇਸੀ ਨੁਸਖੇ ਜ਼ਿਆਦਾ ਵਰਤਨੀ ਆ ਕਰਨੀ ਆ। ਬਹੁਤੀ ਪ੍ਰੋਬਲਮ ਹੁੰਦੀ ਤੇ ਮੈਂ ਡਾਕਟਰ ਕੋਲ ਜਾਂਦੀ ਨੀ, ਤੇ ਮੈਂ ਉਹਦਾ ਕੁੱਟ ਕੱਟ ਕੇ ਘਰੇ ਹੀ ਬਣਾ ਬਣੂ ਕੇ ਖਾ ਲੈਨੀ ਆ। ਬੱਚਿਆਂ ਨੂੰ ਵੀ ਦੇਣੀ ਆ, ਦੋਹਤੀਆਂ ਦੋਹਤਿਆਂ ਨੂੰ ਵੀ ਦੇਣੀ ਆ ਮੈਂ। ਬਹੁਤ ਅੱਛਾ, ਦੇਣ ਦੇ ਸਾਈਡ ਇਫੈਕਟ ਨਹੀਂ ਬੈਠੇ ਹੁੰਦਾ,
ਬਹੁਤ ਵਧੀਆ,
ਡਰ ਨਹੀਂ ਹੁੰਦਾ ਕਿ ਅਸੀਂ ਦੂਜੀ ਚੀਜ਼ ਦੇ ਲਈਏ ਤੇ ਅਸੀਂ ਚਿਹਰੇ ਪੇਰ ਕੁਛ ਹੋਰ ਨਾ ਜਾਵੇ। ਇਹਨਾਂ ਚ ਡਰ ਤਾਂ ਨੀ ਨਾ, ਸਾਈਡ ਇਫੈਕਟ ਨਹੀਂ ਹੈਗਾ, ਜੋ ਮਰਜ਼ੀ ਪੁੱਤਾ ਸਿੱਧਾ ਕਰਕੇ ਆਪਾਂ ਉਬਾਲ ਕੇ ਪੀ ਲੈਂਦੇ, ਕੁੱਟ ਕੇ ਖਾ ਲੈਂਦੇ, ਕਬਜ਼ ਹੁੰਦੀ ਹੈ ਤੇ ਮੈਂ ਚੂਰਨ ਬਣਾਇਆ ਤੇ ਮੈਂ ਸਾਰਿਆਂ ਨੂੰ ਚਮਚਾ ਚਮਚਾ ਦੇ ਦੇਣੀ ਤੇ ਕਬਜ਼ ਖੁੱਲ ਜਾਂਦੀ। ਅਜੇ ਵੀ ਮੈਂ ਉਹ ਨੁਸਖੇ ਨਾਲ ਲਈ ਫਿਰ ਜਿਹੜੀ ਮਾਂ ਸਾਡੀ ਕਰਦੀ ਸੀ ਜਾਂ ਅਸੀਂ ਨਿੱਕਿਆਂ ਬੱਚਿਆਂ ਦਿੰਦੇ ਸਾਂ। ਇਹ ਬੜੀ ਅੱਛੀਆਂ ਚੀਜ਼ਾਂ ਨੇ, ਵਰਤੋਂ ਨਾ, ਇਹਦੇ ਨਾਲ ਤਾਂ ਛੇਤੀ ਬੁਢੇਪਾ ਵੀ ਨਹੀਂ ਆਉਂਦਾ, ਇਹਦੇ ਨਾਲ ਮੂੰਹ ਤੇ ਠੇਕ ਤੇ ਚੋਰੀਆਂ ਨੀ ਪੈਂਦੀਆਂ, ਇਹਦੇ ਨਾਲ ਫੇਸ ਇੰਨਾ ਸੋਹਣਾ ਰਹਿੰਦਾ। ਦੇਸੀ ਨੁਸਖੇ ਇੱਕ ਬੜੀ ਅਲਾਈ ਚੀਜ਼ ਹੈ, ਆਪਣੇ ਭਾਵੇਂ ਘਰ ਦੀਆਂ ਹੀ ਨੇ, ਆਪਣੀਆਂ ਕੁੱਟਣ ਪੱਟਣ ਵਾਲੀ ਰਸੋਈ ਦੀਆਂ ਨੇ, ਪਰ ਬੰਦੇ ਨੂੰ ਕਾਮਯਾਬੀ ਬੜੀ ਦਿੰਦੀਆਂ ਜੇ ਆਪਾਂ ਇਹਨਾਂ ਵਿੱਚ ਵੜ ਜਾਈਏ।
ਵਿੱਚ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਇਨਸਾਨ ਠੀਕ ਹੋ ਸਕਦਾ, ਤੰਦਰੁਸਤ ਹੋ ਸਕਦਾ, ਔਰ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿਉਂਦੀਆਂ ਰਹਿਣ ਜੀ, ਜਿਹੜੀਆਂ ਨੁਸਖੇ ਬਿਲਕੁਲ ਕਰਦੀਆਂ ਨੇ, ਅਪਣਾਉਂਦੀਆਂ ਨੇ, ਔਰ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖਦੀਆਂ ਨੇ। ਹਾਂਜੀ, ਰੇਡੀਓ ਜਨਪਰਦੇਸੀ ਤੇ ਰੰਗਲੀ ਬੋਲ ਪ੍ਰੋਗਰਾਮ ਪੂਰਾ ਇੱਕ ਅੱਧਾ ਅੱਧਾ ਘੰਟਾ ਹਾਂਜੀ ਇੱਕ ਘੰਟਾ ਤੇ ਅਜੇ ਪੂਰਾ ਪਿਆ ਜੀ ਪਰ ਅੱਧਾ ਘੰਟਾ ਹੋ ਗਿਆ ਜੀ ਪ੍ਰੋਗਰਾਮ ਨੂੰ ਅੱਧਾ ਘੰਟਾ ਹੋਰ ਹੈ ਜਿਹਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਕੋਈ ਵੀ ਜੁਗਾੜ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਿਆ ਹੋਵੇ ਜਾਂ ਕੀਤਾ ਹੋਵੇ ਤੇ ਤੁਸੀਂ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਣ ਕੇ ਇਸ ਪ੍ਰੋਗਰਾਮ ਦੇ ਵਿੱਚ ਤੇ ਮੇਰੇ ਖਿਆਲ ਨਾਲ ਸਾਡੇ ਅਗਲੇ ਕਾਲਰ ਵੀ ਆ ਗਏ ਨੇ ਸਵਾਗਤ ਜੀ
ਸਤਿ ਸ੍ਰੀ ਅਕਾਲ ਜੀ ਸੰਦੀਪ ਜੀ ਤੇ ਸਾਰੇ ਲਿਸਨਰ ਨੂੰ ਹਰਦਿਆਲ ਸਿੰਘ ਬੋਲਦਾ ਜੀ ਬੋਸਟਨ ਤੋਂ ਸਾਰੀਆਂ ਜੀ ਸੁੱਖਾਂ ਲੋੜਦੇ ਆ ਜੀ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਜੀ
ਸ਼ੁਕਰੀਆ ਜੀ
ਏਦਾਂ ਹੀ ਪ੍ਰੋਗਰਾਮ ਚੱਲਦਾ ਰਹੇ ਜੀ ਵਧੀਆ ਹਾਂਜੀ ਇਹ ਬਹੁਤ ਵਧੀਆ ਜਗਾੜ ਜੀ ਅੱਜ ਆ ਜਿਹੜਾ ਤੁਸੀਂ ਜਗਾੜ ਲਾਈ ਬੈਠੇ ਜੀ ਇਹ ਵੀ ਇੱਕ ਜਗਾੜ ਹੀ ਹੈ ਜੀ ਦੇਖੋ ਤਾਂ ਕਿਤੇ ਨਾ ਕਿਤੇ ਬੋਲੀ ਜਾਂਦੇ ਆ ਕਿਤੇ ਸੁਣੀ ਜਾਂਦੇ ਆ ਸਾਰਿਆਂ ਨੂੰ ਵੱਡਾ ਜਗਾੜ ਸਾਰਿਆਂ ਨੂੰ ਵੱਡੇ ਜਗਾੜੀ ਦਾ ਤੁਸੀਂ ਆ
ਜੀ ਸਾਡੇ ਜਿਹੜੇ ਇੰਜੀਨੀਅਰ ਸਾਹਿਬਾਨ ਨੇ ਨਾ ਜਿਹਨਾਂ ਦੀ ਬਦੌਲਤ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ ਉਹਨਾਂ ਨੂੰ ਸਲਾਮ ਹੈ
ਹਾਂਜੀ ਹਾਂਜੀ ਬੜੇ ਜ਼ਿੰਦਗੀ ਵਿੱਚ ਬੜੇ ਜਗਾੜ ਦੇਖੇ ਜੀ ਖੇਤੀਬਾੜੀ ਵਿੱਚ ਬਹੁਤ ਦੇਖੇ ਆ ਤੇ ਪਹਿਲਾਂ ਪਹਿਲਾਂ ਸਾਈਕਲ ਚਲਾਉਂਦੇ ਹੁੰਦੇ ਸੀਗੇ ਸਾਈਕਲ ਦੇ ਕੁੱਤੇ ਫੇਲ ਹੋ ਜਾਣੇ ਫਿਰ ਉਹਨਾਂ ਨੂੰ ਕਹਿਣਾ ਤੂੰ ਇਹਦੇ ਪਿਸ਼ਾਬ ਕਰ ਦੇ ਉਹ ਫਿਰ ਲੱਗ ਪੈਣੇ ਕਹਿੰਦਾ ਠੀਕ ਹੋ ਗਿਆ ਉਹ ਵੀ ਜਗਾੜ ਹੁੰਦੇ ਸੀ ਫਿਰ ਖੇਤਾਂ ਦੇ ਵਿੱਚ ਕੰਮ ਕਰਨਾ ਜਦੋਂ ਆਮ ਟਰੈਕਟਰਾਂ ਦਾ ਸਾਰਿਆਂ ਨੂੰ ਪਤਾ ਹੋਣਾ ਕਿ ਜੇ ਕਿਤੇ ਟਰੈਕਟਰ ਦਾ ਮੋਹਲਾ ਚੱਕਾ ਟਾਇਰ ਫਟ ਗਿਆ ਜਾਂ ਕੁਛ ਹੋ ਗਿਆ ਨਾ ਤਾਂ ਉਹਦੇ ਵਿੱਚ ਇੱਕ ਸਾਈਡ ਨੂੰ ਚੱਕ ਕੇ ਨਾ ਉਹਦੇ ਫਿਰ ਲੱਕੜੀ ਦਾ ਫਾਨਾ ਫਸਾ ਲੈਂਦੇ ਸੀ ਤਿੰਨਾਂ ਟਾਇਰਾਂ ਤੇ ਟਰੈਕਟਰ ਚੱਲ ਪੈਂਦਾ ਸੀਗਾ ਫਿਰ ਉਹ ਵੀ ਉਹ ਜਗਾੜ ਹੁੰਦਾ ਸੀ ਹਾਂਜੀ ਉਹ ਇੱਕ ਪਾਸੇ ਨੂੰ ਚੱਕ ਕੇ ਨਾ ਮੋਹਰਾ ਹਿੱਸਾ ਇੱਕ ਪਾਸੇ ਨੂੰ ਜ਼ਿਆਦਾ ਚੱਕ ਕੇ ਉਹ ਥੱਲੇ ਨਾ ਲੱਕੜੀ ਦਾ ਫਾਨਾ ਜਿਹਾ ਫਸਾ ਦੇਣਾ ਉਹ ਉਹਦੇ ਨਾਲ ਹੋ ਜਾਣਾ ਫਿਰ ਗੁੜ ਕੱਢਦੇ ਹੁੰਦੇ ਸੀ ਜੀ ਜੇ ਮਾੜਾ ਜਿਹਾ ਕੜਾ ਗੁੜਾ ਚੋਣ ਲੱਗ ਪਿਆ ਤਾਂ ਉਹਦੇ ਪਰ ਕਈ ਵਾਰੀ ਤਾਂ ਬਜ਼ੁਰਗ ਹੀ ਕਰਦੇ ਸੀਗੇ ਨਾ ਰੱਸੀ ਲੈ ਕੇ ਲੀਰ ਲੈ ਕੇ ਨਾ ਗੱਠ ਬੰਨ ਦਿੰਦੇ ਸੀ ਇੱਕ ਥੱਲੇ ਇੱਕ ਉੱਪਰਲੇ ਪਾਸੇ ਏਦਾਂ ਵੀ ਜਗਾੜ ਜੀ ਪੀਪਾ ਚੋਣ ਲੱਗ ਪੈਂਦਾ ਸੀ ਜਦੋਂ ਰਸ ਪਾਉਂਦੇ ਸੀਗੇ ਤਾਂ ਉਹਦੇ ਅੰਦਰਲੇ ਪਾਸੇ ਬਾਹਰਲੇ ਪਾਸੇ ਨੇ ਅੰਦਰਲੇ ਪਾਸੇ ਆਟਾ ਲਾ ਕੇ ਉਹਨੂੰ ਮਾੜਾ ਜਾ ਕੇ ਰੱਖ ਦੇਣਾ ਉਹ ਨਾਲ ਹੀ ਆਟਾ ਧੁੱਪ ਜਾਣਾ ਫਿਰ ਉਹ ਚੋਣੋਂ ਹਟ
ਜਾਣਾ
ਉਹ ਚੋਣਾਂ ਨੀ ਜੋਨੇ ਕਿਉਂਕਿ ਹੁਣ ਵੀ ਤੁਹਾਡਾ ਅਗਰ ਮੈਂ ਇੱਕ ਤੁਹਾਨੂੰ ਦੱਸ ਦਿੰਦਾ ਜੀ ਹੁਣ ਵੀ ਕੋਈ ਚੀਜ਼ ਤੁਸੀਂ ਜੇ ਮੰਨ ਲਓ ਪਤੀਲੇ ਦੇ ਵਿੱਚ ਤੁਸੀਂ ਚਾਹ ਬਣਾਉਂਦੇ ਆ ਉਹ ਚੋਣ ਲੱਗ ਪਿਆ ਉਹਦੇ ਅੰਦਰਲੇ ਪਾਸੇ ਨਾ ਮਾੜਾ ਜਿਹਾ ਜਿੱਥੇ ਚੁੰਦਾ ਬਾਹਰਲੇ ਪਾਸੇ ਕਿਉਂਕਿ ਬਾਹਰੋਂ ਉਹਨੇ ਜਲ ਜਾਣਾ ਆ ਅੰਦਰਲੇ ਪਾਸੇ ਆਟਾ ਲਾ ਦੋ ਆਟਾ ਲਾ ਕੇ ਉਹਨੂੰ ਮਾੜਾ ਜਿਹਾ ਏਦਾਂ ਹੀ ਸੇਕ ਦਿਓ ਕਿ ਆਟਾ ਮਾੜਾ ਸੁੱਕ ਗਿਆ ਨਾਲ ਫਿਰ ਉਹ ਫਿਰ ਲੈਂਦਾ ਨੀ ਛੋਟਾ ਕਾਕਾ ਆ ਇਹਨੂੰ ਪੀਂਘ ਦੇ ਬਿਠਾਉਣ ਲੱਗੇ ਬੈਠੇ ਨਾ ਉਹ ਸਾਡੇ ਕੋਲ ਕੰਪਿਊਟਰ ਚੇਅਰ ਦੀ ਉਹਦਾ ਸੀਗਾ ਪਈ ਉਹ ਸਿੱਟੀ ਸੀ ਨਿਆਣਾ ਮੈਂ ਥੱਲੇ ਲਾ ਕੇ ਉਹਦੀ ਸੀਟ ਲਾ ਕੇ ਨਾ ਉਹਨੂੰ ਦੋ ਰੱਸੀਆਂ ਬੰਨ ਕੇ ਪੀਂਘ ਜੇ ਪਾਤੀ ਉਹਦੇ ਪਰ ਉਹ ਝੂਟੇ ਲੈਂਦਾ ਜੀ ਉਹ ਇੱਦਾਂ ਹੀ ਸਾਡੇ ਹਾਂਜੀ ਜਗਾੜੀ ਤਾਂ ਬਹੁਤ ਲਾਣੇ ਪੈਂਦੇ ਜੀ ਇੱਥੇ ਮੈਂ ਕੰਮ ਕਰਦਾ ਸੀ ਜੋਬ ਕਰਦਾ ਸੀ ਮੇਰੇ ਨਾਲ ਇੱਕ ਲੇਡੀ ਕੰਮ ਕਰਦੀ ਸੀ ਨਾ ਉਹ ਇੱਕ ਦਿਨ ਮੈਂ ਕੰਮ ਤੇ ਗਿਆ ਨਾ ਉਹ ਪਤਾ ਨੀ ਆਪਣੀ ਪੈਂਟ ਉੱਪਰ ਨੂੰ ਦੇਖ ਗਿਆ ਮੈਂ ਹਿੱਸਾ ਪਿਆ ਮੈਂ ਕਿਹਾ ਵੀ ਯਾਰ ਕੀ ਹੋਇਆ ਤੈਨੂੰ ਵਾਈ ਵਾਰੀ ਪਿਕਿੰਗ ਜੋ ਪੈਂਟ ਗੇਨ ਆੜੀ ਉਹ ਕਹਿੰਦੀ ਐਕਚੁਲੀ ਕਹਿੰਦੀ ਮੈਂ ਬੈਲਟ ਲਾਣਾ ਭੁੱਲ ਗਈ ਮੈਂ ਕਹਿੰਦੀ ਮੈਂ ਉਹਨੂੰ ਹੱਸਣ ਵਾਲਾ ਪਿਆ ਮੈਂ ਕਿਹਾ ਬੈਲਟ ਲਾਣਾ ਭੁੱਲ ਤਾਂ ਕੀ ਹੋ ਗਿਆ ਮੈਂ ਤੈਨੂੰ ਬੈਲਟ ਇੱਥੇ ਬਣਾ ਦਿੰਦਾ ਮੈਂ ਕਹਿੰਦੀ ਤੂੰ ਕਿੱਦਾਂ ਬਣਾਊਗਾ ਸਾਡੇ ਉੱਥੇ ਮੇਲ ਰੂਮ ਦੇ ਝੋਰਾ ਬੜਾ ਬਹੁਤ ਵੱਡੀਆਂ ਆਉਂਦੀਆਂ ਕਿਹਦੀਆਂ ਮੈਂ ਉਹ ਸਾਰੇ ਨੂੰ ਗੱਠ ਬੰਨ ਕੇ ਮੈਂ ਕਿਹਾ ਲੈ ਇੱਦਾਂ ਕਰਕੇ ਗੱਠ ਮੰਨ ਲਾ ਮੈਂ ਕਿਹਾ ਹਾਲ ਜੀ ਕਮੀਜ਼ ਵਿੱਚ ਦਿੱਤੀ ਉਹ ਇਹ ਵੇਚਣਾ ਦੇ ਇਹਨੂੰ ਬਾਹਰ ਕੱਢ ਲਾ ਉਹ ਕਹਿੰਦੀ ਹਾਊ ਯੂ ਨੋ ਮੈਂ ਕਿਹਾ ਬਿਕੋਜ਼ ਵੀ ਆਰ ਪੰਜਾਬੀ
ਪੰਜਾਬੀ ਜਿੱਥੇ ਮਰਜ਼ੀ ਚਲੇ ਜਾਣ ਜੀ ਆਪਣਾ ਜੁਗਾੜ ਆਪਣਾ ਦਿਮਾਗ ਹਰ ਥਾਂ ਤੇ ਲਗਾ ਹੀ ਲੈਂਦੇ ਨੇ ਤੇ
ਮੱਲੋ
ਵਾਲੀ ਜੀ ਕਿਹੜਾ ਗਾਣਾ ਸੁਣਨਾ ਚਾਹੋਗੇ
ਇਹ ਆਪਣਾ ਹੈਗਾ ਉਹ ਮਾਹੀ ਨੰਗਲ ਹਰਦੇ ਮਾਹੀ ਨੰਗਲ ਦਾ ਸੋਹਣੀਆਂ ਜੱਟੀਆਂ
ਅੱਛਾ ਜੀ ਜ਼ਰੂਰ ਤੁਹਾਡੀ ਨਜ਼ਰ ਕਰਾਂਗੇ ਬਸ ਇਸੇ ਤਰ੍ਹਾਂ ਪ੍ਰੋਗਰਾਮ ਸੁਣਦੇ
ਰਹਿਣਾ
ਬਹੁਤ ਸ਼ੁਕਰੀਆ ਜੀ
ਥੈਂਕ ਯੂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਬਿਲਕੁਲ ਅਸੀਂ ਇੰਤਜ਼ਾਰ ਕਰ ਰਹੇ ਹਾਂ ਲਗਾਤਾਰ ਸਾਡੇ ਕੋਲ ਮੈਸੇਜਸ ਵੀ ਪਹੁੰਚ ਰਹੇ ਨੇ ਆਰ ਜੀ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ ਪੇਜ ਹੈ ਉੱਥੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਅਗਰ ਲਿਖਣਾ ਚਾਹੁੰਦੇ ਹੋ ਲਿਖ ਕੇ ਭੇਜਣਾ ਚਾਹੁੰਦੇ ਹੋ ਤੇ ਜੇ ਕਾਲ ਕਰਨਾ ਚਾਹੁੰਦੇ ਹੋ ਤਾਂ 94637 ਤੇ 30309
ਕੰਨਾਂ ਨੂੰ ਹੱਥ ਲਵਾ ਦੇਂਦੀ ਵਰਦੀ ਨਾਲ ਖੁੰਦ ਕਮਾੜੀ ਐ
ਅਨਲੀਗਲ ਹੁੰਦਾ ਹੈ ਵੈਲ ਪੁਣਾ ਨਾ ਕੇ ਬੱਲੀਏ ਜੋਬ ਸਰਕਾਰੀ ਐ ਕਤਲ ਕੇਸ ਵਿੱਚ ਅੰਦਰ ਗਿਆ ਕਤਲ ਕੇਸ ਵਿੱਚ ਅੰਦਰ ਗਿਆ ਅੰਦਰ ਗਿਆ ਮੁੰਡਾ ਮਾਸੀ ਦਾ
ਹਰ ਇੱਕ ਮੂਹਰੇ ਖੁੱਲ ਜਾਂਦੇ ਹਨ ਸਮਝ ਨਾ ਆਈ ਤੈਨੂੰ ਐ
ਜਿਹੜਾ ਬੰਦਾ ਟੱਕਰਦਾ ਹੈ ਕਹਿੰਦਾ ਦੁਨੀਆ ਦੀ ਨੌਲੇਜ ਮੈਨੂੰ ਐ ਸ਼ੀਦਾ ਮਿੱਤਰਾ ਪੌਰਨ ਬਨਵੇਂ ਦੀ ਗੱਭਰੂ ਦਾ ਪਰਸ
ਜਗਤ ਜੀ ਪ੍ਰੋਗਰਾਮ ਚ ਸਾਰੇ ਅਗਲੇ ਕਾਲਰ ਸਤਿ ਸ਼੍ਰੀ ਅਕਾਲ ਜੀ
ਗੁਡ ਮੋਰਨਿੰਗ
ਜੀ ਗੁਡ ਮਾਰਨਿੰਗ ਕਹਿ ਦਿਓ ਸਾਰੇ ਅਮਰੀਕਾ ਕੈਨੇਡਾ ਵਾਲਿਆਂ
ਨੂੰ ਰਾਤ ਨੂੰ ਤੁਸੀਂ ਸੌਣ ਨਹੀਂ ਦਿੰਦੇ ਸਵੇਰੇ ਜਲਦੀ ਟਾ ਲੈਣ ਉਹ ਫਿਰ ਸਵੇਰ ਵਾਲਾ ਯਾਦ ਰਹਿ ਗਿਆ ਅੱਜ
ਜੀ ਥੈਂਕ ਯੂ ਦਰਅਸਲ ਬਿਲਕੁਲ ਰਾਤ ਨੂੰ ਵੀ ਜਿਹੜੇ ਸਾਡੇ ਸੁਣਨ ਵਾਲੇ ਇੰਡੀਆ ਦੇ ਵਿੱਚ ਬੈਠੇ ਇਸ ਵਕਤ ਸੁਣ ਰਹੇ ਨੇ ਨਾ ਦੇਰ ਰਾਤ ਹੋ ਗਈ ਹੈ ਪਰ ਜਾਗ ਰਹੇ ਨੇ ਹਾਂਜੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੋਕਡਾਊਨ ਹੈ ਜ਼ਿਆਦਾਤਰ ਲੋਕ ਘਰੋਂ ਬਾਹਰ ਨਿਕਲ ਨਹੀਂ ਸਕਦੇ ਔਰ ਰਾਤ ਨੂੰ ਦੇਰ ਤੱਕ ਲੋਕ ਸੌਂਦੇ ਨਹੀਂ ਹੈਗੇ ਗੇ ਇਹੀ ਕਾਰਨ ਹੈ ਕਿ ਨੀਂਦ ਨਹੀਂ ਆਉਂਦੀ ਔਰ ਨੀਂਦ ਨਹੀਂ ਆਉਂਦੀ ਤਾਂ ਫਿਰ ਸਾਡਾ ਪ੍ਰੋਗਰਾਮ ਸੁਣਦੇ ਨੇ ਜਿਵੇਂ ਕਿ ਤੁਸੀਂ
ਇੱਕ ਸ਼ਬਦ ਹੈ ਰੋਹਾਨੀ ਦਾ ਕਿ ਸੁੱਤੇ ਆ ਤੂੰ ਜਾਗ ਬੰਦੇ ਆ ਤੈਨੂੰ ਲੁੱਟ ਲੁੱਟ ਖਾਣ ਲੁਟੇਰੇ ਤੁਸੀਂ ਸੌਣ ਨਹੀਂ ਦਿੰਦੇ ਜਗਾ ਕੇ ਰੱਖ ਦਿਓ ਰਾਤ ਨੂੰ ਵੀ
ਮੈਂ ਇਸ ਨੂੰ ਤਾਰੀਫ ਸਮਝਾ ਮੈਂ ਕੀ ਸਮਝਾ ਜੀ ਸ਼ੁਕਰੀਆ ਅੱਛਾ ਕੀ ਕਹੋਗੇ ਜੇ ਕੋਈ ਜੁਗਾੜ ਦੇ ਬਾਰੇ ਗੱਲ ਕਰਨੀ ਚਾਹੋ
ਜੁਗਾੜ ਤਾਂ ਪੈਣੀ ਮੈਂ ਲਾਇਆ ਸੀ 86-87 ਚ 1986-87 ਚ
ਅੱਛਾ ਜੀ
ਤੁਸੀਂ ਕਹੋਗੇ ਗੱਲ ਮਾਨਕ ਸਾਹਿਬ ਦੀ ਕਰਦਾ ਮਾਨਕ ਸਾਹਿਬ ਦੀ ਕਰੂੰਗਾ
ਓਕੇ
ਸਾਡੇ ਬਠਿੰਡੇ ਚ ਉਦੇ ਪਿੰਡ ਮਾਨਕ ਸਾਹਿਬ ਨੇ ਆਉਣਾ ਸੀ ਪ੍ਰੋਗਰਾਮ ਤੇ ਤੇ ਮੈਨੂੰ ਪਤਾ ਲੱਗ ਗਿਆ ਕੱਲ੍ਹ ਮਾਨਕ ਸਾਹਿਬ ਨੇ ਆਉਣਾ ਹੈ
ਅੱਛਾ ਜੀ
ਮੈਂ ਸਵੇਰੇ ਦੁਕਾਨ ਤੇ ਸਾਡੇ ਡੈਡੀ ਨੂੰ ਕਿਹਾ ਮਾਈ ਮੈਨੂੰ ਢਿੱਲੀ ਲੱਗ ਗਈ ਕੁਛ ਜਿਵੇਂ ਬੁਖਾਰ ਬੁਖੂਰ ਚੜਿਆ ਲੱਗਦਾ ਚਲ ਤੂੰ ਐਂ ਕਰਕੇ ਨਾ ਘਰੇ ਵਗ ਜਾ ਤੇ ਰੈਸਟ ਕਰ ਜੋ ਠੀਕ ਹੋ ਗਿਆ ਦਵਾਈ ਜੀ ਦਵਾਈ ਨੂੰ ਵੀ ਲੈਣਾ ਆਪਾਂ ਤਾਂ ਬੱਜੇ ਉਦੇ ਪਿੰਡ ਪ੍ਰੋਗਰਾਮ ਸੁਣ ਕੇ 4:30 ਦੁਕਾਨ ਤੇ ਆ ਗਏ
ਓਕੇ
ਜਦੋਂ ਆਏ ਤਾਂ ਅਗਲੇ ਦਿਨ ਜਿਹਦੇ ਮਾਨਕ ਸਾਹਿਬ ਨੇ ਆਉਣਾ ਸੀਗਾ ਸਰਪੰਚ ਸੀ ਉਦੇ ਦਾ ਤਾਂ ਕੀ ਹੋਇਆ ਤਾਂ ਅਗਲੇ ਦਿਨ ਉਹਨਾਂ ਨੇ ਦੁਕਾਨ ਤੇ ਆਉਣੇ ਸਾਡੇ ਕੋਲ ਕੁਦਰਤੀ ਆਏ ਮਾਸੂਲ ਲੈ ਕੇ ਜਾਂਦੇ ਸੀਗੇ ਤੇ ਉੱਥੇ ਉਹ ਕਹਿ ਬੈਠੇ ਮੈਨੂੰ ਕਹਿੰਦੇ ਭੀਮ ਯਾਰ ਕੱਲ ਤੂੰ ਸਟੇਜ ਦਾ ਮਾਨਕ ਸਾਹਿਬ ਨਾਲ ਖੜਾ ਰਿਹਾ ਤੇ ਤੂੰ ਮੈਨੂੰ ਉਹਦਾ ਹੋਇਆ ਮਿਲਕੇ ਨਹੀਂ ਜਾ ਮੇਰੇ ਉੱਥੇ ਪਹਿਲਾਂ ਤੋਂ ਮਿੱਟੀ ਨਿਕਲੀ ਮਹਾਂ ਮੈਂ ਜਗਾੜ ਲਾਇਆ ਸੀ ਇਹਨਾਂ ਦਾ ਸਾਰਾ ਜਗਾੜ ਹਾਲਾਤ ਮੇਰਾ ਉਹ ਲਾ ਹੀ ਚੱਕਰ ਕਹਿੰਦੇ ਸਿਰਜਾ ਹਾਲਾਤ ਮੈਂ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਹੀ ਆਪਦਾ ਜਗਾੜ ਲਾਉਣਗੇ ਹੁਣ ਇਹਨਾਂ ਦੇ ਸਾਹਮਣੇ ਨੀ ਲਾਉਂਦੇ ਉਹ ਮੈਨੂੰ ਪਤਾ ਜਿਹੜੀ ਮੇਰੇ ਨਾਲ ਉਹ ਜਗਾੜ ਲਾਇਆ ਮਹਿੰਗਾ ਪੈ ਜਾਂਦਾ
ਜੀ ਕਈ ਵਾਰੀ ਜੁਗਾੜ ਲਾਇਆ ਮਹਿੰਗਾ ਵੀ ਪੈ ਜਾਂਦਾ ਬਿਲਕੁਲ ਜੀ ਜਦੋਂ ਕਾਮਯਾਬ ਨਾ ਹੋਵੇ ਤੇ ਜਦੋਂ ਉਲਟਾ ਪੈ ਜਾਵੇ ਤੇ ਫਿਰ ਉਦੋਂ ਏਦਾਂ ਹੁੰਦਾ ਹੈ ਜਿਵੇਂ ਕਿ ਭੀਮ ਸੈਨ ਜੀ ਨੇ ਸੁਣਾਈ ਸਾਨੂੰ ਗੱਲ ਭੀਮ ਸੈਨ ਜੀ ਬਹੁਤ ਸ਼ੁਕਰੀਆ ਸਾਨ ਪਾਉਣ ਲਈ ਕੋਈ ਗੀਤ ਸੁਣਨਾ
ਚਾਹੋਗੇ
ਕੋਈ ਗੀਤ ਸੁਣਨਾ ਚਾਹੋਗੇ ਤੇ ਦੱਸ ਸਕਦੇ ਹੋ
ਗੀਤ ਕੰਦੀ ਮਾਨਕ ਦਾ ਚੂੜੀਆਂ ਲਿਆ ਦੇ ਹਣੀ ਆਤੀਆਂ ਮੁੜ ਕੇ ਸੌਣ ਨਹੀਂ ਆਈਆਂ ਕਿਉਂਕਿ ਸੌਣ ਚੜ ਗਿਆ ਭਾਬੀ ਤੁਹਾਡੀ ਚੂੜੀਆਂ ਮੰਗੀ ਜਾਂਦੀਆਂ
ਜੀ ਬਿਲਕੁਲ ਜੀ ਸੋਏ ਚੂੜੀਆਂ ਤਾਂ ਫਿਰ ਲੈ ਦਿਓ ਮਾਨਕ ਸਾਹਿਬ ਤੋਂ ਤਾਂ ਬਿਲਕੁਲ ਜੀ ਚੂੜੀਆਂ ਹੁਣ ਪਲੇ ਕਰਾਂਗੇ ਕਿਉਂ ਨੀ ਕਰਾਂਗੇ ਜੀ ਜ਼ਰੂਰ ਚਲਾਵਾਂਗੇ ਬਸ ਤੁਸੀਂ ਪ੍ਰੋਗਰਾਮ ਸੁਣਦੇ ਰਹਿਣਾ ਜੀ ਇਸੇ ਤਰ੍ਹਾਂ ਰੰਗਲੇ ਬੋਲ ਔਰ ਪ੍ਰੋਗਰਾਮ ਚ ਸਾਰੇ ਕਾਲਰ ਜੁੜ ਰਹੇ ਨੇ ਲਗਾਤਾਰ ਪਰ ਨਾਲ ਨਾਲ ਤੁਹਾਨੂੰ ਪਤਾ ਕਿ ਸਾਡੇ ਕੋਲ ਇੱਥੇ ਮੈਸੇਜਸ ਵੀ ਪਹੁੰਚ ਰਹੇ ਨੇ ਇੱਕ ਬੜਾ ਵੱਡਾ ਸਾਰਾ ਮੈਸੇਜ ਆਇਆ ਮੇਰੇ ਕੋਲ ਮੈਂ ਸੋਚਦੀ ਹਾਂ ਕਿ ਮੈਂ ਪਹਿਲਾਂ ਗੀਤ ਪਲੇ ਕਰਦਿਆਂ ਤੇ ਉਸ ਤੋਂ ਬਾਅਦ ਜੀ ਫਿਰ ਮੈਸੇਜ ਸ਼ੇਅਰ ਕਰਾਂਗੇ
ਜਿਹੜਾ ਤੁਸੀਂ ਗੀਤ ਸੁਣ ਰਹੇ ਹੋ ਇਹ ਅਪਲੋਡ ਕੀਤਾ ਹੈ ਸੁਰਜੀਤ ਪਾਂਗੜੀ ਵੱਲੋਂ ਥੈਂਕ ਯੂ
ਜਿਸ ਦੀ ਮਰਕ ਦਵਾ ਦੇ ਕੋਰ ਚ ਦਿਸ
ਤੇ ਹਰਦੀਪ ਮਾਹੀ ਨੰਗਲ ਦੀ ਆਵਾਜ਼ ਤੇ ਪ੍ਰੋਗਰਾਮ ਚ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਜੀ ਸੁਨੇਹਾ ਦੇ ਵਿਚ ਸੁਨੇਹਾ ਪਹੁੰਚਿਆ ਹੈ ਗੁਰਮੀਤ ਸਿੰਘ ਭੁੱਲਰ ਜੀ ਦਾ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰਮੀਤ ਸਿੰਘ ਭੁੱਲਰ ਜੀ ਤੇ ਤਲਵਿੰਦਰ ਕੌਰ ਜੀ ਇਨ੍ਹਾਂ ਦੇ ਨਾਲ ਕੁਵੈਤ ਤੋਂ ਪ੍ਰੋਗਰਾਮ ਇਸ ਵਕਤ ਸੁਣ ਰਹੇ ਨੇ ਤੇ ਨਿੱਘੀ ਸ਼ਰਧਾਂਜਲੀ ਜਨਾਬ ਅਬਦੁਲ ਕਲਾਮ ਜੀ ਨੂੰ ਕਹਿੰਦੇ ਜਿਨ੍ਹਾਂ ਦੀ ਅੱਜ ਡੈਥ ਐਨੀਵਰਸਰੀ ਹੈ ਤੇ ਅਸੀਂ ਵੀ ਕਹਿੰਦੇ ਜੀ ਟਾਟ ਤੇ ਤੱਪੜ ਤੇ ਬਹਿ ਕੇ ਹੀ ਪੜ੍ਹਾਈ ਕੀਤੀ ਹੈ ਪੰਜਵੀਂ ਤੱਕ ਜੀ ਠੀਕ ਹੈ ਔਰ ਬਾਕੀ ਬਿਲਕੁਲ ਜੀ APJ ਅਬਦੁਲ ਕਲਾਮ ਸਾਹਿਬ ਬੜੇ ਹੀ ਸਤਿਕਾਰਯੋਗ ਸ਼ਖਸੀਅਤ ਰਹੇ ਨੇ ਜੀ ਵਿਗਿਆਨੀ ਰਹੇ ਨੇ ਜੀ ਬਹੁਤ ਸਾਰੀਆਂ ਖੋਜਾਂ ਇਨ੍ਹਾਂ ਨੇ ਵੀ ਕੀਤੀਆਂ ਔਰ ਪੂਰੀ ਦੁਨੀਆਂ ਦੇ ਵਿਚ ਬੜੇ ਸਤਿਕਾਰ ਦੇ ਨਾਲ ਇਨ੍ਹਾਂ ਨੂੰ ਯਾਦ ਕੀਤਾ ਜਾਂਦਾ ਬਾਕੀ ਦੂਜੀ ਗੱਲ ਤੁਸੀਂ ਸ਼ੇਅਰ ਕੀਤੀ ਕਿ ਬਿਲਕੁਲ ਜੀ ਪੜ੍ਹਾਈ ਦਾ ਹਾਂਜੀ ਕਿਉਂਕਿ ਵਕਤ ਕੁਛ ਏਦਾਂ ਦਾ ਹੀ ਹੁੰਦਾ ਸੀਗਾ ਪਰ ਪੜ੍ਹਾਈ ਦਾ ਹੁਣ ਤਰੀਕਾ ਬਿਲਕੁਲ ਬਦਲ ਗਿਆ ਨਵੀਂ ਪੀੜ੍ਹੀ ਦੀ ਰੁਚੀ ਜਿਹੜੀ ਹੈ ਵਿਗਿਆਨ ਤੇ ਕਲਾ ਦੇ ਵਿਚ ਕਿਤੇ ਨਾ ਕਿਤੇ ਵਿਖੇ ਕੇ ਘੱਟ ਵੀ ਲੱਗਦੀ ਹੈ ਕਿਤੇ ਕਿਤੇ ਲੱਗਦਾ ਕਿ ਜ਼ਿਆਦਾ ਵੀ ਹੈ ਪਰ ਜ਼ਿਆਦਾਤਰ ਜਿਹੜੇ ਵਿਦਿਆਰਥੀ ਹੁੰਦੇ ਨੇ ਨਾ ਇਸ ਤਰ੍ਹਾਂ ਦੇ ਵਿਸ਼ੇ ਚੁਣ ਰਹੇ ਨੇ ਜੋ ਵਪਾਰ ਦੇ ਨਾਲ ਪੈਸਾ ਕਮਾਉਣ ਦੇ ਨਾਲ ਸੰਬੰਧਿਤ ਹੋਵੇ ਔਰ ਇਸ ਲਈ ਜੁਗਾੜ ਕਰਨ ਵਾਲੀ ਜਿਹੜੀ ਪ੍ਰਤਿਭਾ ਉਹ ਕਿਤੇ ਨਾ ਕਿਤੇ ਹੁਣ ਘੱਟ ਵੀ ਨਜ਼ਰ ਆ ਰਹੀ ਹੈ ਅਸਲ ਦੇ ਵਿਚ ਜੁਗਾੜ ਕਰਨ ਦੇ ਲਈ ਨਾ ਖਾਲੀ ਵਕਤ ਵੀ ਚਾਹੀਦਾ ਇੱਕ ਕਹਾਵਤ ਹੈ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਸਹੀ ਨਹੀਂ ਹੈ ਜੀ ਏਦਾਂ ਹੋਣਾ ਚਾਹੀਦਾ ਖਾਲੀ ਦਿਮਾਗ ਜੁਗਾੜ ਦਾ ਘਰ ਹਾਂਜੀ ਅੱਛਾ ਦੰਦਾਸੇ ਤੋਂ ਚੇਤੇ ਆਇਆ ਕਿ ਦੇਖੋ ਜੀ ਇਹ ਵੀ ਲੋਕਾਂ ਨੇ ਉਸ ਵਕਤ ਦੇ ਵਿਚ ਕੀ ਜੁਗਾੜ ਕੀਤਾ ਕਿ ਦੰਦਾਂ ਨੂੰ ਸਾਫ਼ ਰੱਖਣਾ ਤੇ ਬਿਲਕੁਲ ਜੀ ਦੰਦ ਇਕਦਮ ਚਮਕਦਾਰ ਹੋਣ ਤਾਂ ਉਹਦੇ ਲਈ ਦਾਤਣ ਕਰਿਆ ਕਰਦੇ ਸੀਗੇ ਔਰ ਦੰਦਾਸੇ ਕਰਿਆ ਕਰਦੇ ਸੀਗੇ ਬਿਲਕੁਲ ਜੀ ਬੁੱਲਾਂ ਨੂੰ ਵੀ ਰੰਗ ਚੜ ਜਾਂਦਾ ਸੀ ਤੇ ਦੰਦ ਵੀ ਚਿੱਟੇ ਚਿੱਟੇ ਹੋ ਜਾਂਦੇ ਸੀ ਇਹ ਵੀ ਭਾਈ ਜਿਨ੍ਹਾਂ ਨੇ ਵੀ ਜੁਗਾੜ ਇਹ ਵੀ ਲੱਭਿਆ ਬੜਾ ਕਮਾਲ ਦਾ ਸੀਗਾ ਸਵਾਗਤ ਜੀ ਪ੍ਰੋਗਰਾਮ ਜੀ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਹਰਮੀਤ ਸਿੰਘ ਬੋਲ ਰਿਹਾ ਰਾਜਸਥਾਨ ਤੋਂ ਭੈਣ ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਜੁਗਾੜ ਦੀ ਭੈਣ ਜੀ ਗੱਲ ਚੱਲ ਰਹੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਬਹੁਤ ਸੋਹਣੇ ਮੇਰੇ ਵੀਰ ਆ ਕੇ ਦੱਸ ਰਹੇ ਨੇ ਆਪਣੇ ਜਿਹੜੇ ਜਿਹੜੇ ਵੀ ਐਕਸਪੀਰੀਅੰਸ ਨੇ
ਤੇ
ਜੁਗਾੜ ਦੀ ਭੈਣ ਜੀ ਇੱਕ ਗੱਲ ਕਰੂੰਗਾ ਮੈਂ 98 ਦੇ ਵਿਚ 10ਵੀਂ ਦੀ ਬੋਰਡ ਦੀ ਪ੍ਰੀਖਿਆ ਸੀਗੀ ਤੇ ਸਾਡੇ ਕਿਸੇ ਕਾਰਨ ਮਾਸਟਰਾਂ ਨੇ ਹੜਤਾਲ ਕਰਤੀ ਉਸ ਸਾਲ ਦੇ ਜਿਹੜੇ ਪੇਪਰ ਸੀ ਸਾਡੇ ਲੇਟ ਹੋ ਗਏ ਭੈਣ ਜੀ
ਤੇ
ਜਿਹੜਾ ਅਸੀਂ ਤਿਆਰੀ ਕਰਕੇ ਗਏ ਸੀ ਜਿਵੇਂ ਕਰਦੇ ਹੁੰਦੇ ਸੀ ਉਹ ਸਾਰੀ ਤਿਆਰੀ ਭੁੱਲ ਗਈ ਭੈਣ ਜੀ 2 ਮਹੀਨੇ ਪੇਪਰ ਲੇਟ ਹੋ ਗਏ ਕਿਉਂਕਿ ਮਾਰਚ ਚ ਹੋਣੇ ਸੀ ਫਿਰ ਮਈ ਮਹੀਨੇ ਜਾ ਕੇ ਪੇਪਰ ਹੋਏ
ਅੱਛਾ ਜੀ
ਤੇ ਉਹ ਭੈਣ ਜੀ ਜਿਹੜੇ ਕਿਤਾਬੀ ਕੀੜੇ ਸੀ ਫਿਰ ਉਹਨਾਂ ਦੇ ਜਿਹੜੀ ਪੜ੍ਹਾਈ ਕੀਤੀ ਸੀ ਉਹ 2 ਮਹੀਨਿਆਂ ਦੇ ਵਿਚ ਭੁੱਲ ਗਈ ਹੁਣ ਕਿੰਨੀ ਕੁ ਬੰਦਾ ਪੜੂਗਾ ਪਤਾ ਵੀ ਨੀ ਸੀ ਨਾ ਵੀ ਡੇਟ ਕਦੋਂ ਵੀ ਪੇਪਰ ਹੋਣੇ ਆ ਜਿਵੇਂ ਹੁਣ ਕੋਰੋਨਾ ਦੇ ਕਰਕੇ ਹੋ ਰਹੇ
ਸਹੀ ਸਹੀ ਸਹੀ
ਉਹ ਭੈਣ ਜੀ ਇੱਕ ਮੇਰਾ ਦੋਸਤ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕੋਈ ਮੈਨੂੰ ਮਾਰਗ ਦਰਸ਼ਨ ਦੇ ਵੀ 10ਵੀਂ ਦੇ ਪੇਪਰ ਉਹਨੇ 2-3 ਵਾਰ ਦਿੱਤੇ ਸੀ ਭੈਣ ਜੀ ਪਰ ਫੇਲ ਹੋ ਗਿਆ ਸੀ ਉਹ ਕਹਿੰਦਾ ਬਈ ਮੈਂ ਤੇ ਇੱਕ ਹੀ ਚੀਜ਼ ਸਿੱਖੀ ਹੈ ਤੇ ਮੈਨੂੰ ਜਿਹਨੇ ਸਿਖਾਈ ਹੈ ਕਹਿੰਦਾ ਵੀ ਜੇ ਆਪਾਂ ਜਿਵੇਂ ਮੰਨ ਲਓ ਪ੍ਰਸ਼ਨ ਲਿਖਿਆ ਨਾ ਤੇ ਉਹਦੇ ਮਤਲਬ ਬਰਾਬਰ ਹੀ ਮਤਲਬ ਉੱਤਰ ਦੇ ਦੀਏ ਨਾ ਉਹਦੇ ਹਰ ਵਾਰੀ ਘੁਮਾ ਕੇ ਤੇ ਫੇਰ ਵੀ ਪਾਸ ਹੋ ਜਾਂਦਾ ਬੰਦਾ ਤੇ ਉਹ ਭੈਣ ਜੀ ਮੇਰੇ ਜਿੰਨੇ ਵੀ ਪ੍ਰਸ਼ਨ ਹੋਣ ਜਿਹੜੇ ਵੀ ਜਿੰਨੇ ਵੀ ਆਉਣ ਉਹ ਭੈਣ ਜੀ ਕਿਤਾਬ ਤੋਂ ਬਾਹਰ ਹੀ ਮਤਲਬ ਜਿਹੜੇ ਅਸੀਂ ਪੜ੍ਹੇ ਸੀ ਉਹ ਆਉਣ ਹੀ ਨਾ ਤੇ ਉਹ ਕਿਤਾਬ ਦੇ ਵਿੱਚੋਂ ਹੀ ਆਉਣ ਜਿਵੇਂ ਵਿੱਚੋਂ ਪਾਠ ਦੇ ਵਿੱਚੋਂ ਹੀ ਆਏ ਜਾਣ ਜਿਹੜੇ ਪ੍ਰਸ਼ਨ ਦੇ ਵਿੱਚ ਲਾਸਟ ਚ ਹੁੰਦੇ ਆ ਉਹਦੇ ਵਿੱਚੋਂ ਨਾ ਆਉਣ
ਅੱਛਾ ਜੀ
ਉਹ ਜਿਵੇਂ ਜਿਵੇਂ ਉਹਨੇ ਮੈਨੂੰ ਦੱਸਿਆ ਸੀ ਮੈਂ ਭੈਣ ਜੀ ਉਹ ਜੁਗਾੜ ਲਾਤਾ ਤੇ ਮੈਂ ਤੇ 10ਵੀਂ ਪਾਸ ਹੋ ਗਿਆ ਤੇ ਜਿਹੜੇ ਮੇਰੇ ਵੀਰ ਦਿਨ ਰਾਤ 24 ਘੰਟੇ ਪੜ੍ਹਾਈ ਕਰਦੇ ਉਹਦੇ ਕਿਤਾਬੀ ਕੀੜੇ ਸੀ ਸਾਰੇ ਕੋਈ ਫੇਲ ਹੋ ਗਿਆ ਕੋਈ ਸਪਲੀਮੈਂਟਰੀ ਕੋਈ ਕਿਵੇਂ ਤੇ ਬੜਾ ਬੁਰਾ ਹਾਲ ਹੈ ਭੈਣ ਜੀ ਉਸ ਸਾਲ
ਤੁਹਾਡਾ ਜੁਗਾੜ ਜਿਹੜਾ ਕੋਈ ਟ੍ਰਿਕ ਦੱਸੀ ਹੋਈ ਕਾਮਯਾਬ ਹੋ ਗਈ
ਹਾਂਜੀ ਹਾਂਜੀ ਭੈਣ ਜੀ ਪਤਾ ਨੀ ਤੇ ਉਹ ਜਿਹੜਾ ਮਤਲਬ ਜਿਹੜਾ ਕਾਪੀਆਂ ਚੈੱਕ ਕਰਦਾ ਸੀ ਉਹਨੂੰ ਕੋਈ ਮੇਰੇ ਤੇ ਤਰਸ ਆ ਗਿਆ ਜਾਂ ਕੋਈ ਵਾਲਾ ਹੀ ਸਿਆਣਾ ਸੀਗਾ
ਜੀ ਬਹੁਤ ਵਧੀਆ ਜੀ ਖੈਰ ਬੜਾ ਵਧੀਆ ਕਿੱਸਾ ਸੁਣਾਇਆ ਤੁਸੀਂ ਆਪਣੀ ਜ਼ਿੰਦਗੀ ਦਾ ਸੋ ਬਹੁਤ ਸ਼ੁਕਰੀਆ ਹਰਮੀਤ ਜੀ
ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਤਿ ਸ੍ਰੀ ਅਕਾਲ ਜੀ
ਲੋ ਜੀ ਜ਼ਿੰਦਗੀ ਦੇ ਬੜੇ ਅਹਿਮ ਨੁਕਤੇ ਨੇ ਜਿਹੜੇ ਇਨਸਾਨ ਕਈ ਵਾਰੀ ਹਾਸੇ ਹਾਸੇ ਦੇ ਵਿਚ ਜਾਂ ਕਦੇ ਕਦੇ ਮਜਬੂਰੀ ਦੇ ਵਿਚ ਇਨਸਾਨ ਜ਼ਰੂਰਤ ਦੇ ਵਿਚ ਸਿੱਖ ਹੀ ਜਾਂਦਾ ਹੈ ਨਾ ਜੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਵਾਕਈ ਕਦੇ ਕਿਸੇ ਨੇ ਦੱਸੀਆਂ ਹੁੰਦੀਆਂ ਨੇ ਤੇ ਫਿਰ ਉਹ ਕੰਮ ਆ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਜ਼ਿੰਦਗੀ ਦੀਆਂ ਏਦਾਂ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਨੇ ਜੋ ਕਿਤੇ ਨਾ ਕਿਤੇ ਬੜੀਆਂ ਕਾਰਗਰ ਸਿੱਧ ਹੁੰਦੀਆਂ ਨੇ ਅੱਛਾ ਇੱਕ ਬੜੀ ਹੀ ਅਦਭੁਤ ਗੱਲ ਹੈ ਪਰ ਹੈ ਬੜੀ ਸੱਚ ਕਿ ਅਸੀਂ ਨਾ ਕਿਸੇ ਦੇ ਨਾਲ ਗੱਲ ਕਰਨ ਦੇ ਲਈ ਨਾ ਮਿਸਡ ਕਾਲ ਦਾ ਇਸਤੇਮਾਲ ਬੜਾ ਕਰਦੇ ਹਾਂ ਜੁਗਾੜ ਲਗਾਇਆ ਜਾਂਦਾ ਜੀ ਕਿ ਮਿਸ ਕਾਲ ਮਾਰ ਦੋ ਅੱਗੋਂ ਆਪੇ ਕਾਲ ਆਏਗੀ ਤੇ ਦੂਸਰੇ ਪਾਸੇ ਕਿਸੇ ਨੇ ਇਹ ਵੀ ਦੱਸਿਆ ਕਿ ਵਾਸ਼ਿੰਗ ਮਸ਼ੀਨ ਜਿਹੜੀ ਹੈ ਨਾ ਉਹ ਸਿਰਫ ਕੱਪੜੇ ਧੋਣ ਦੇ ਕੰਮ ਆਉਂਦੀ ਹੈ ਕਹਿੰਦੇ ਨਹੀਂ ਬਲਕਿ ਇਹਦੇ ਨਾਲ ਤਾਂ ਲੱਸੀ ਬਣਾਉਂਦੇ ਹੋਏ ਵੀ ਆਪਾਂ ਵੇਖਿਆ ਔਰ ਇਹਨਾਂ ਹੀ ਨਹੀਂ ਜੀ, ਬੜੀਆਂ ਹੋਰ ਮਜ਼ੇਦਾਰ ਜਿਹੀਆਂ ਚੀਜ਼ਾਂ ਵੀ ਇਨਸਾਨ ਕਰਦਾ ਰਿਹਾ ਜੀ ਔਰ ਕਰਦਾ ਰਹੇਗਾ। ਮੈਨੂੰ ਲੱਗਦਾ ਕਿ ਬੜੇ ਸਾਰੇ ਲੋਕ ਨੇ ਜਿਨ੍ਹਾਂ ਦਾ ਦਿਮਾਗ ਬੜੇ ਤੇਜ਼ ਨੇ, ਔਰ ਉਹਨਾਂ ਦੇ ਵਿੱਚੋਂ ਇੱਕ ਹੋਰ ਸਾਡੇ ਸਰੋਤੇ ਨੇ ਜਿਨ੍ਹਾਂ ਨੇ ਆਪਣੀ ਤੇਜ਼ ਦਿਮਾਗ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਸਭ ਤੋਂ ਪਹਿਲਾਂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਸਾਡੇ ਪਿੰਡ ਇੱਕ ਟੋਭਾ ਏ ਤੇ ਉੱਥੇ ਇੱਕ ਇੰਜਣ ਏ, ਉਹਦੇ ਨਾਲ ਪੱਖਾ ਹੁੰਦਾ ਜੋ ਪੱਟੇ ਦੇ ਨਾਲ ਚੱਲਦਾ ਤੇ ਉਹ ਪਾਣੀ ਖਿੱਚਦਾ ਤੇ ਉਸ ਇੰਜਣ ਦੀ ਰੇਸ ਜਿਹੜੀ ਉਹ ਹਿੱਲ ਜਾਂਦੀ ਸੀ ਤੇ 10 ਮਿੰਟ ਚੱਲ ਕੇ ਉਹ ਬੰਦ ਹੋ ਜਾਂਦਾ ਸੀ ਤੇ ਮੈਂ ਕੀ ਕੀਤਾ, ਮੈਂ ਹਾਂ ਹੀ ਕਹਿੰਦੇ ਜੇ ਮਕੈਨੀਕਲ ਇੰਜੀਨੀਅਰ ਵਾਹ ਜੀ ਕੀਤਾ ਕੀ ਕਹਿੰਦੇ ਜੁਗਾੜ ਲਗਾਇਆ, ਇੱਕ ਡੰਡਾ ਲਿੱਤਾ ਲੰਮਾ ਸਾਰਾ ਔਰ ਉਸ ਦੇ ਨਾਲ ਰੱਸੀ ਬੰਨ ਦਿੱਤੀ ਤੇ ਉਹ ਰੱਸੀ ਰੇਸ ਦੇ ਨਾਲ ਬੰਨ ਦਿੱਤੀ ਤੇ ਇੱਕ ਪਾਸੇ ਉਹਦੇ ਨਾਲ ਪਾਣੀ ਦੀ ਜਿਹੜੀ ਪੀਪੀ ਹੈ ਉਹ ਟੰਗ ਦਿੱਤੀ ਤੇ ਉਹਦੇ ਥੱਲੇ ਛੋਟਾ ਅੰਦਾਜ਼ੇ ਦੇ ਨਾਲ ਸੁਰਾਖ ਕਰ ਦਿੱਤਾ ਤਾਂ ਜੋ ਉਸਦਾ ਬੈਲੈਂਸ ਬਣਿਆ ਰਹੇ ਤੇ ਡੰਡਾ ਨਾ ਡਿੱਗੇ ਤੇ ਉਸ ਪੀਪੀ ਚੋਂ ਪਾਣੀ ਦਾ ਪਾਈਪ ਪਾਤਾ ਤੇ ਉੱਥੇ ਇੱਕ ਛੋਟਾ ਜਿਹਾ ਦਰਖਤ ਵੀ ਹੈ ਜੀ ਤੇ ਮੈਂ ਦਰਖਤ ਦੇ ਡੰਡੇ ਦਾ ਏਦਾਂ ਵਿਚਕਾਰ ਟਕਾਤਾ ਕਿ ਉਹ ਡਿੱਗੇ ਨਾ ਤੇ ਫਿਰ ਇੰਜਨ ਸਟਾਰਟ ਕਰਦੇ ਸੀ ਤੇ ਉਹ ਉਸਦੀ ਰੇਸ ਟਿੱਕੀ ਰਹਿੰਦੀ ਤੇ ਸਾਰਾ ਬੈਲੈਂਸ ਪਾਣੀ ਦੀ ਪੀਪੀ ਤੇ ਡੰਡਾ ਬਣਾਉਂਦਾ ਸੀਗਾ, ਨਹੀਂ ਤਾਂ ਇੱਕ ਬੰਦੇ ਨੂੰ ਖੜਨਾ ਪੈਂਦਾ ਹੁੰਦਾ ਸੀਗਾ। ਦੂਜੀ ਗੱਲ ਕਹਿੰਦੇ ਨੇ ਕਿ ਅਸੀਂ ਮੋਟਰਸਾਈਕਲ ਦੇ ਇੰਜਨ ਦੇ ਨਾਲ ਕਾਲਜ ਦੇ ਸਮੇਂ ਇੱਕ ਮਿੰਨੀ ਜਿਹੀ ਜੀਪ ਵੀ ਬਣਾਈ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਉਹ ਮਿੰਨੀ ਜੀਪ ਦੀ ਤਸਵੀਰ ਇਸ ਵਕਤ ਮੇਰੇ ਨਾਲ ਗੁਰਿੰਦਰ ਜੀ ਨੇ ਸਾਂਝੀ ਵੀ ਕੀਤੀ ਹੈ। ਬਹੁਤ ਖੂਬ ਜੀ, ਵਾਕਈ ਦੇਖਣ ਜੀ ਵਿੱਚ ਤਾਂ ਪੂਰੀ ਜੀਪ ਵਰਗੀ ਹੈ ਪਰ ਬਹੁਤ ਛੋਟੀ ਜਿਹੀ ਹੈ। ਕਾਲ ਕਰਨ ਦੇ ਲਈ ਨੰਬਰ ਨੋਟ ਕਰ ਲੋ ਜੀ
6670004 ਵੈਨਕੂਵਰ ਕੈਨੇਡਾ ਤੋਂ 7787240752 ਤੇ ਕੈਲੀਫੋਰਨੀਆ ਤੋਂ 5595121128 ਤੇ ਆਸਟ੍ਰੇਲੀਆ ਤੋਂ 6039013449 ਤੇ ਹਾਂਗਕਾਂਗ ਤੋਂ 8170136 ਤੇ ਯੂਨਾਈਟਿਡ ਕਿੰਗਡਮ ਤੋਂ 02-3287-2145 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਬਿਲਕੁਲ ਜੀ, ਸੋ ਇਹਨਾਂ ਨੰਬਰਾਂ ਨੂੰ ਕਾਲ ਬਿਲਕੁਲ ਕਰ ਸਕਦੇ ਹੋ ਜੀ ਤੁਸੀਂ ਔਰ ਡਾਇਲ ਕਰ ਸਕਦੇ ਹੋ ਔਰ 9963333309 ਭਾਰਤ ਦਾ ਸਟੂਡੀਓ ਨੰਬਰ, ਫੇਸਬੁੱਕ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ ਬਿਲਕੁਲ ਉੱਥੇ ਵੀ ਤੁਸੀਂ ਜੁੜ ਸਕਦੇ ਹੋ। ਬਾਕੀ ਗੁਰਿੰਦਰਪਾਲ ਜੀ ਦਾ ਜਿਹੜਾ ਮੈਸੇਜ ਹੈ ਤੇ ਸਾਡੇ ਕੋਲ ਪਹੁੰਚਿਆ ਔਰ ਉਹਨਾਂ ਨੇ ਕਾਫੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਇੱਕ ਹੋਰ ਗੱਲ ਉਹਨਾਂ ਨੇ ਕੀਤੀ, ਕਹਿੰਦੇ ਜਦੋਂ ਮੈਂ ਦਿੱਲੀ ਨੋਇਡਾ ਕੰਮ ਕਰਦਾ ਹੁੰਦਾ ਸੀ ਤੇ ਮੈਂ ਆਕਾਸ਼ਵਾਣੀ ਰੇਡੀਓ ਸੁਣਨ ਦੇ ਲਈ ਜੁਗਾੜ ਲਗਾਉਂਦਾ ਹੁੰਦਾ ਸੀਗਾ ਤੇ ਮੈਂ ਕਹਿਣਾ ਆਪਣੇ ਦੋਸਤ ਨੂੰ ਕਿ ਅੱਜ ਮੇਰੇ ਪਿਆਰੇ ਐਂਕਰ ਦਾ ਸ਼ੋਅ ਹੋਇਆ ਤਾਂ ਤੁਸੀਂ ਮੇਰਾ ਫੋਨ ਰੇਡੀਓ ਦੇ ਨੇੜੇ ਰੱਖ ਦੇਣਾ ਤਾਂ ਜੋ ਰੇਡੀਓ ਜਿਹੜਾ ਹੈ ਉਹ ਚੱਲਦਾ ਰਹੇ ਤੇ ਉਹ ਆਵਾਜ਼ ਦੂਰ ਕਾਲ ਦੇ ਰਾਹੀਂ ਮੇਰੇ ਤੱਕ ਪਹੁੰਚਦੀ ਸੀ। ਕਿਆ ਬਾਤ ਹੈ ਜੀ, ਸੋ ਕਹਿੰਦੇ ਬਸ ਜੁਗਾੜ ਲਗਾਉਣਾ ਆਉਣਾ ਚਾਹੀਦਾ, ਹਰ ਕੁਝ ਸੰਭਵ ਹੋ ਸਕਦਾ। ਸਵਾਗਤ ਜੀ ਪ੍ਰੋਗਰਾਮ ਚ।
ਹੈਲੋ, ਸਤਿ ਸ੍ਰੀ ਅਕਾਲ ਸੰਦੀਪ ਜੀ।
ਜੀ ਸਤਿ ਸ੍ਰੀ ਅਕਾਲ ਜੀ, ਕੌਣ ਕਿੱਥੋਂ ਗੱਲ ਕਰ ਰਹੇ ਹੋ?
ਹਾਂਜੀ, ਮੈਂ ਪਰਮਿੰਦਰ ਸਿੰਘ ਖਹਿਰਾ ਬੋਲਦਾ ਜੀ, ਟੋਰਾਂਟੋ ਤੋਂ।
ਜੀ ਪਰਮਿੰਦਰ ਜੀ, ਕੀ ਹਾਲ?
ਬਹੁਤ ਸੋਹਣਾ ਰੌਣਕ ਮੇਲਾ, ਠੀਕ ਠਾਕ ਜੀ? ਤੁਸੀਂ ਬੜਾ ਵਧੀਆ ਰੌਣਕ ਮੇਲਾ ਲਾਇਆ
ਜੀ।
ਇੱਕ ਤੇ ਨਾ ਜੀ ਜੁਗਾੜ ਹੁੰਦੇ, ਕੁਝ ਜੱਟ ਜੱਟੇ ਹੁੰਦੇ ਆ, ਕੁਝ ਗਰੀਬੀ ਦਾਵੇ ਹੁੰਦੇ ਨੇ, ਸਟੂਡੈਂਟ ਲਾਈਫ ਦੇ ਵਿਚ ਵੀ ਕਾਫੀ ਗਰੀਬੀ ਦਾਵੇ ਕਰਨੇ ਪੈਂਦੇ ਆ ਜੀ।
ਬਿਲਕੁਲ ਜੀ।
ਤੇ ਜਿਦਾਂ ਕਈ ਵਾਰੀ ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀਗਾ ਤੇ ਮੇਰੀ ਨਾ ਉਦੋਂ ਪਟਿਆਲੇ ਵੀ ਐਡਮਿਸ਼ਨ ਸੀਗੀ ਔਰ ਪੀ ਏ ਯੂ ਲੁਧਿਆਣੇ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੀ।
ਹਾਂਜੀ।
ਉਹ ਕਿੰਨਾ ਚ ਸੈਸ਼ਨ ਲੇਟ ਹੋ ਗਿਆ ਉਦੋਂ ਮੰਡਲ ਕਮਿਸ਼ਨ ਕਰਕੇ ਨਾ, ਤੇ ਮੈਂ ਤਿੰਨਾਂ ਯੂਨੀਵਰਸਿਟੀਆਂ ਚ ਐਡਮਿਸ਼ਨ ਸੀ।
ਓਕੇ।
ਉਹ ਮੇਰੇ ਕੋਲ ਬੁਲਟ ਹੁੰਦਾ ਸੀਗਾ ਤੇ ਉਹਦੀ ਐਵਰੇਜ ਐਵਰੇਜ ਬੜੀ ਥੋੜੀ ਹੁੰਦੀ ਆ, ਮੈਂ ਬੜਾ ਤੰਗ ਤੇ ਮੈਨੂੰ ਸਾਡੇ ਤਰਨ ਤਾਰਨ ਸ਼ਹਿਰ ਤੋਂ ਮਕੈਨਿਕ ਕਹਿੰਦਾ ਵੀ ਤੁਸੀਂ ਇੰਜ ਕਰੋ 3 ਲੀਟਰ ਪੈਟਰੋਲ ਪਾਓ ਔਰ 1 ਲੀਟਰ ਡੀਜ਼ਲ। ਹਾਂਜੀ
ਜੀ।
ਤੇ ਮੈਂ ਕਿਹਾ ਭਾਜੀ ਇਹਦੇ ਨਾਲ ਖਰਾਬ ਹੋ ਜਾਊਗੀ, ਪਰ ਮੈਂ ਚਲੋ ਗਰੀਬੀ ਦਾਵਾ ਸੀਗਾ ਸਟੂਡੈਂਟ ਲਾਈਫ ਦਾ, ਉਹ ਮੈਂ ਕਰਨਾ ਸ਼ੁਰੂ ਕਰਤਾ ਜੀ। ਮੇਰੀ ਤੇ ਬੁਲਟ ਦੀ ਐਵਰੇਜ ਹੀ ਬੜੀ ਵਧੀਆ ਬਣ ਗਈ। ਹਾਂਜੀ
ਜੀ ਜੀ।
ਤੇ ਮੈਂ ਮਤਲਬ ਇਹ ਇੱਕ ਸੀਗਾ ਸਾਡੇ ਇੱਥੇ ਨਾ ਸੰਦੀਪ ਜੀ, ਕੈਨੇਡਾ ਅਮੈਰੀਕਾ ਵਿੱਚ ਜਦੋਂ ਅਸੀਂ ਟਰੱਕ ਚਲਾਉਂਦੇ ਹਾਂ ਨਾ,
ਹਾਂਜੀ,
ਆਪਣੇ ਲੋਕ ਬਹੁਤ ਤਰੱਕੀ ਕੀਤੀ ਆ
ਜੀ।
ਕਈਆਂ ਦਾ ਨਾ ਹੱਥਾਂ ਹੱਥ ਤੰਗ ਹੁੰਦਾ, ਇੰਗਲਿਸ਼ ਦੇ ਵਿੱਚ ਹੱਥ ਤੰਗ ਹੁੰਦਾ।
ਹਾਂਜੀ।
ਤੇ ਪਰ ਮਿਹਨਤ ਕਰਦੇ ਹੁੰਦੇ ਨੇ ਉਹ ਜਦੋਂ ਟਰੱਕ ਚਲਾਉਂਦੇ ਨੇ ਤੇ ਸਾਡੇ ਨਾ ਇੰਸਪੈਕਸ਼ਨ ਹੁੰਦੀ ਆ ਥੋੜੇ ਥੋੜੇ ਕਿਤੇ ਵਕਫੇ ਦੇ ਬਾਅਦ ਨਾ ਹਰ ਸੂਬੇ ਦੇ ਵਿਚ ਇੰਸਪੈਕਸ਼ਨ ਸਟੇਸ਼ਨ ਹੁੰਦੇ ਨੇ ਉਹ ਕਈ ਜਗ੍ਹਾ ਲਿਖਿਆ ਹੁੰਦਾ ਵਾ ਜਦੋਂ ਓਪਨ ਲਿਖਿਆ ਹੁੰਦਾ ਵਾ ਸਾਨੂੰ ਟਰੱਕ ਉਧਰ ਲੈ ਕੇ ਜਾਣਾ ਪੈਂਦਾ ਤੇ ਫਿਰ ਉਹ ਇੰਸਪੈਕਸ਼ਨ ਕਰਦੇ ਉਹਨਾਂ ਦੀ ਮਰਜ਼ੀ ਜਿਹੜੇ ਮਰਜ਼ੀ ਟਰੱਕ ਨੂੰ ਉਹ ਸਾਈਡ ਤੇ ਪੁੱਲ ਕਰਕੇ ਨਾ ਫਿਰ ਟਿਕਟ ਵੀ ਦੇ ਸਕਦੇ ਚਲਾਨ ਵੀ ਕਰ ਸਕਦੇ ਜਾਣ ਵੀ ਦਿੰਦੇ ਨੇ ਉਸ ਹਿਸਾਬ ਨਾਲ ਹਨਾ ਉਹ ਆਉਂਦੇ ਸਾਨੂੰ ਪਤਾ ਨੀ ਲੱਗਦਾ ਵੀ ਖੁੱਲੀ ਆ ਕੇ ਬੰਦ ਆ ਵੀ ਓਪਨ ਆ ਕੇ ਕਲੋਜ਼ਡ ਆ ਉਹ ਸਾਈਨ ਲਿਖੇ ਹੁੰਦੇ ਆ ਉਹਨਾਂ ਨੇ ਇਹ ਡਿਵਾਈਸ ਕੀਤਾ ਵੀ ਜੇ ਤੇ ਚਾਰ ਅੱਖਰ ਨੇ ਓਪਨ ਦੇ ਓ ਪੀ ਈ ਐਨ ਫਿਰ ਤੇ ਤੁਹਾਨੂੰ ਟਰੱਕ ਕੱਢਣਾ ਪੈਣਾ ਤੇ ਜੇ ਚਾਰ ਤੋਂ ਵੱਧ ਆ ਮਤਲਬ ਕਲੋਜ਼ਡ ਆ ਫਿਰ ਤੁਸੀਂ ਸਿੱਧੇ ਚਲੇ ਜਾਓ ਸੋ ਉਹ ਵੀ ਏਦਾਂ ਵੀ ਕਾਫੀ ਚੱਲਦਾ ਵਾ ਜੀ ਬਾਕੀ ਜਿਦਾਂ ਹੁਣ ਅੱਜ ਕੱਲ ਗਰਮੀ ਆਪਣੇ ਤੇ ਇਹ ਤੇ ਹੁਣ ਲੋਕਾਂ ਨੇ ਮਾਸਕ ਪਾਉਣੇ ਸ਼ੁਰੂ ਕੀਤੇ ਆ ਮਤਲਬ ਪਹਿਲਾਂ ਚ ਅਸੀਂ ਵੀ ਮੂੰਹ ਚ ਪਰਨਾ ਗਿੱਲਾ ਕਰਕੇ ਨਾ ਮੜਾਸਾ ਜਿਹਾ ਮਾਰ ਲਈਦਾ ਸੀਗਾ ਮੋਟਰਸਾਈਕਲ ਚਲਾਉਣ ਲੱਗਿਆ ਟਰੈਕਟਰ ਚਲਾਉਣ ਲੱਗਿਆ ਤੇ ਉਹਦੇ ਨਾਲ ਵੀ ਕਾਫੀ ਹੁੰਦਾ ਸੀਗਾ ਫਿਰ ਨਾ ਵਿੱਚ ਜੇ ਖੁੱਲੀਆਂ ਪੈਂਟਾਂ ਦਾ ਰਿਵਾਜ ਚੱਲ ਗਿਆ ਸੀਗਾ ਤੇ ਉਹ ਖੁੱਲੀਆਂ ਪੈਂਟਾਂ ਥੱਲਿਓ ਘਸ ਜਾਂਦੀਆਂ ਸੀਗੀਆਂ ਉਹਦੇ ਥੱਲੇ ਦਰਜੀਆਂ ਨੇ ਨਾ ਜ਼ਿਪ ਲਾਉਣੀ ਸ਼ੁਰੂ ਕਰਤੀ ਸੀ ਤੇ ਮੋਚੀਆਂ ਨੇ ਵੀ ਜਗਾੜ ਕੱਢੇ ਸੀਗੇ ਜੁੱਤੀਆਂ ਜਿਹੜੀਆਂ ਨਾ ਉਹਨਾਂ ਦੇ ਥੱਲੇ ਜਿੱਦਾਂ ਘੋੜਿਆਂ ਦੀਆਂ ਖੁਰੀਆਂ ਹੁੰਦੀਆਂ ਨਾ ਉਦਾਂ ਵੀ ਮੈਟਲ ਦਾ ਲਾਉਂਦੇ ਸੀਗੇ ਸੋ ਆਪਣੀ ਜਨਤਾ ਜੀ ਬੜੀ ਪਰੇ ਤੋਂ ਪਰੇ ਪਈ ਆ ਤੇ ਬਹੁਤ ਸੋਹਣਾ ਜੀ
ਧੰਨਵਾਦ ਅੱਛਾ ਮੈਨੂੰ ਨਾ ਪਰਮਿੰਦਰ ਜੀ ਦੀ ਗੱਲ ਤੋਂ ਨਾ ਇੱਕ ਹੋਰ ਗੱਲ ਚੇਤੇ ਆ ਗਈ ਅਕਸਰ ਕਈ ਵਾਰੀ ਬਾਕੀ ਜੋ ਲੋਕ ਇੰਨਾ ਪੜ੍ਹੇ ਲਿਖੇ ਨਹੀਂ ਹੁੰਦੇ ਪਰ ਉਹ ਬੜੇ ਅੱਛੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਨੇ ਕੰਮ ਨੂੰ ਕਰਨ ਦਾ ਜੁਗਾੜ ਲੱਭ ਵੀ ਲੈਂਦੇ ਨੇ ਮੈਨੂੰ ਯਾਦ ਹੈ ਕਿ ਕਿਸੇ ਨੇ ਨਾ ਆਪਣੇ ਫੋਨ ਦੇ ਵਿੱਚ ਨਾ ਜਿੱਦਾਂ ਹੁਣ ਇੰਗਲਿਸ਼ ਦੇ ਫੋਨ ਤਾਂ ਸਾਰੇ ਇੰਗਲਿਸ਼ ਦੇ ਵਿੱਚ ਨੇ ਉਹ ਹੋ ਗਿਆ ਕਿ ਕਿਤੇ ਕਿਤੇ ਲੈਂਗੁਏਜ ਜਿਹੜੀ ਚੇਂਜ ਹੋ ਜਾਂਦੀ ਹੈ ਹੁਣ ਪੰਜਾਬੀ ਜਾਂ ਹਿੰਦੀ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ ਪਰ ਬਿਲਕੁਲ ਇੰਗਲਿਸ਼ ਦੇ ਵਿੱਚ ਹੀ ਹੁਣ ਸਾਰੇ ਨਾਮ ਜਿਹੜੇ ਨੇ ਉਹਦੇ ਵਿੱਚ ਸੇਵ ਹੋਣੇ ਆ ਤਾਂ ਮੈਨੇ ਦੇਖਿਆ ਕਿ ਕਿਸੇ ਨੇ ਨਾਮ ਸੇਵ ਕੀਤੇ ਹੋਏ ਨੇ ਜਾਂ ਤਾਂ ਏ ਨੂੰ ਇੱਕ ਵਾਰੀ ਪ੍ਰੈਸ ਕੀਤਾ ਤਾਂ ਉਹ ਮਤਲਬ ਕਿ ਕਿਸੇ ਇੱਕ ਪਰਸਨ ਦਾ ਨੰਬਰ ਹੈ ਦੋ ਵਾਰੀ ਏ ਪ੍ਰੈਸ ਕੀਤਾ ਹੋਇਆ ਸੇਵ ਕੀਤਾ ਹੋਇਆ ਤਾਂ ਉਹ ਕਿਸੇ ਦੂਜੇ ਪਰਸਨ ਦਾ ਹੈਗਾ ਤਾਂ ਤਿੰਨ ਨੰਬਰ ਸੇਵ ਕੀਤਾ ਹੋਇਆ ਜਾਂ ਚਾਰ ਨੰਬਰ ਮਤਲਬ ਏਦਾਂ ਕਰਕੇ ਨਾਮ ਬਣਾ ਰੱਖੇ ਨੇ ਅੱਛਾ ਦੂਜਾ ਜਿਹੜਾ ਦੇਖੇ ਨਾ ਫੋਨ ਉਹਨੂੰ ਪਤਾ ਹੀ ਨਹੀਂ ਲੱਗੇਗਾ ਕਿ ਕਿਹਦੀ ਕਾਲ ਆ ਰਹੀ ਹੈ ਪਰ ਉਸ ਇਨਸਾਨ ਨੂੰ ਬਿਲਕੁਲ ਪਤਾ ਲੱਗ ਜਾਂਦਾ ਜਿਹਨੇ ਸੇਵ ਕੀਤੇ ਹੁੰਦੇ ਨੇ ਸੇਵ ਵੀ ਇੱਕ ਤਰ੍ਹਾਂ ਦਾ ਜੁਗਾੜ ਹੈ ਜੀ ਵੈਸੇ ਬਾਕੀ ਇਹ ਜੁਗਾੜ ਹੈ ਵੀ ਕੀ ਚੀਜ਼ ਹੈ ਨਾ ਜੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਪੈਨਸਲ ਤੋਂ ਲੈ ਕੇ ਪਿਆਰ ਤੱਕ ਪੈਦਾ ਹੋਣ ਦੇ ਲਈ ਚੰਗੇ ਡਾਕਟਰ ਦਾ ਔਰ ਮਰਨ ਤੋਂ ਬਾਅਦ ਲੱਕੜੀ ਔਰ ਦੇਸੀ ਘੀ ਦਾ ਜੁਗਾੜ ਇਨਸਾਨ ਸਭ ਕੁਛ ਜੁਗਾੜਨ ਦੇ ਵਿੱਚ ਮਾਹਿਰ ਹੋ ਚੁੱਕਿਆ ਜੀ ਔਰ ਇੱਕ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਜੁਗਾੜ ਇੰਨਾ ਲੱਗਦਾ ਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਚੀਜ਼ ਦੀ ਜਿਹੜੀ ਕਾਢ ਕੱਢ ਦਿੱਤੀ ਨਾ ਉਹੀ ਅਸਲੀ ਦੇਵਤਾ ਹੋ ਗਿਆ ਬਸ ਸੋਹਣੇ ਸੋਹਣੇ ਅੱਛਾ ਜੀ ਸੋ ਸਾਡੇ ਕੋਲ ਇੱਥੇ ਸਾਡੇ ਕੋਲ ਕੁਛ ਮੈਸੇਜ ਜਿਹੜੇ ਪਹੁੰਚੇ ਨੇ ਸਤਪਾਲ ਗਿਰੀ ਗੋਸਵਾਮੀ ਜੀ ਦਾ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਨੇ ਅਮਨਪ੍ਰੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਅਮਨ ਜੀ ਤੁਹਾਡਾ ਵੀ ਵੈਲਕਮ ਕਹਿੰਦੇ ਹਾਂ ਪ੍ਰੋਗਰਾਮ ਚ ਤਰਸੇਮ ਸਿੰਘ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ
ਲੱਗਦੀਆਂ ਪਿਓਰ ਮਲਵੈਣ ਕਿਹੜਾ ਖਿੱਤਾ ਗੋਰੀਏ ਲੱਗਦੀ ਆ ਘਰੋਂ ਚੰਗੇ ਖਾਨਦਾਨ ਦੀ ਨੀ ਆ ਕੀ ਕੀਤਾ ਗੋਰੀਏ ਲੱਗਦੀ ਆ ਘਰੋਂ ਚੰਗੇ ਖਾਨਦਾਨ ਦੀ ਨੀ ਆ ਕੀ ਕੀਤਾ ਗੋਰੀਏ ਸੋਹਣੀਏ ਸੁਨੱਖੀਏ ਨੀ ਸੋਲ ਜਾਈਏ ਆ ਕੀ ਸਖਤ ਡਿਊਟੀਆਂ ਟਿਮ ਹੋਟਨ ਤੇ ਫਿਰਦੀ ਆ ਕਾ ਸੋਹਣੀ ਵਰਤਾਉਂਦੀ ਕੋਬੀਆਂ ਟਿਮ ਹੋਟਨ ਤੇ ਫਿਰਦੀ ਆ ਕਾ ਸੋਹਣੀ ਵਰਤਾਉਂਦੀ ਕੋਬੀਆਂ ਟਿਮ ਹੋਟਨ ਤੇ ਫਿਰਦੀ ਕਰਾਇਆ ਰੱਬ ਨੇ ਨੀ ਜਿੱਥੇ ਅੰਤ ਸੋਚਾਂ ਦਾ ਫਾਜ਼ਿਲਕਾ ਜ਼ਿਲ੍ਹੇ ਚ ਅਬੋਹਰ ਸ਼ਹਿਰ ਬਿੱਲੋ ਸਾਡਾ ਰਾਜੇ ਲੋਕਾਂ ਦਾ ਫਾਜ਼ਿਲਕਾ ਜ਼ਿਲ੍ਹੇ ਚ ਅਬੋਹਰ ਸ਼ਹਿਰ ਬਿੱਲੋ ਸਾਡਾ ਰਾਜੇ ਲੋਕਾਂ ਦਾ ਪਿੰਡ ਢਾਬਾ ਕੁੱਕਰੀਆਂ ਚੱਲਦੀਆਂ ਬੱਸਾਂ ਨੀ ਰਖਾਨੇ ਛੋਟੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਕੋਬੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਕੋਬੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਕੋਬੀਆਂ
ਜੀ ਮੈਂ ਮਾਫੀ ਚਾਹੂੰਗੀ ਭੀਮਸੈਨ ਜੀ ਤੋਂ ਸੋ ਉਹਨਾਂ ਦੀ ਪਸੰਦ ਦਾ ਗੀਤ ਅੱਜ ਨਹੀਂ ਮਿਲਿਆ ਪਰ ਜੀ ਕੱਲ ਮੌਕਾ ਮਿਲੇਗਾ ਜ਼ਰੂਰ ਪਲੇ ਕਰਾਂਗੇ ਤੇ ਅਗਰ ਕਿਸੇ ਨੂੰ ਲਿੰਕ ਪਤਾ ਹੋਵੇ ਤੇ ਮੇਰੇ ਨਾਲ ਸ਼ੇਅਰ ਕਰ ਸਕਦੇ ਨੇ ਜੀ ਫੇਸਬੁੱਕ ਪੇਜ ਆ ਜੇ ਸੰਦੀਪ ਕੌਰ ਦੇ ਨਾਮ ਨਾਲ ਸੋ ਜੁਗਾੜ ਦੇ ਬਾਰੇ ਅੱਜ ਗੱਲਾਂ ਕੀਤੀਆਂ ਸਾਡੇ ਤਮਾਮ ਸੁਣਨ ਵਾਲਿਆਂ ਨੇ ਵੱਖ ਵੱਖ ਆਪਣੀਆਂ ਗੱਲਾਂ ਸ਼ੇਅਰ ਕੀਤੀਆਂ ਜੁਗਾੜ ਦੇ ਬਾਰੇ ਦੱਸਿਆ ਬਾਕੀ ਜੁਗਾੜ ਚੀਜ਼ ਨੂੰ ਆਪਾਂ ਜੁਗਤ ਵੀ ਕਹਿ ਸਕਦੇ ਹਾਂ ਹਨਾ ਜੀ ਜੁਗਤ ਦਾ ਨਾਮ ਵੀ ਦਿੱਤਾ ਗਿਆ ਇੱਕ ਤਰ੍ਹਾਂ ਦੇ ਨਾਲ ਵੀ ਇੱਕ ਨਵੀਂ ਜੁਗਤ ਬਣਾਉਣੀ ਹੈ ਕਿਸੇ ਕੰਮ ਨੂੰ ਕਰਨ ਦੀ ਕੋਈ ਵੀ ਨਵੀਂ ਚੀਜ਼ ਜਿਹੜੀ ਹੈ ਇਜਾਦ ਕਰਨੀ ਹੈ ਔਰ ਖੋਜਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਰਹੀਆਂ ਨੇ ਔਰ ਬਹੁਤ ਸਾਰੀਆਂ ਜੁਗਤਾਂ ਦੇ ਨਾਲ ਬੜੇ ਅਦਭੁਤ ਬੜੇ ਅਨੋਖੇ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਸਾਹਮਣੇ ਵੀ ਆਈਆਂ ਨੇ ਅਕਸਰ ਪਿੰਡਾਂ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਤਾਂ ਹੌਲੀ ਹੌਲੀ ਤੁਸੀਂ ਵੇਖੋ ਕਿ ਕਦੇ ਕਦੇ ਇਹੋ ਜਿਹਾ ਕੰਮ ਕੋਈ ਇਨਸਾਨ ਕਰ ਦਿੰਦਾ ਤੇ ਉਹ ਵੇਖਣ ਵਾਲੇ ਨੂੰ ਵਾਕਈ ਲੱਗਦਾ ਕਿ ਕਮਾਲ ਕਰ ਦਿੱਤੇ ਆ ਹਨਾ ਜੀ ਇਹ ਏਦਾਂ ਹੋ ਗਿਆ ਤੇ ਭਾਰਤ ਦੇ ਵਿੱਚ ਲੋਕ ਜਿਹੜੇ ਨੇ ਦੁਨੀਆਂ ਦੇ ਵਿੱਚ ਇੰਨੇ ਪ੍ਰਸਿੱਧ ਨਹੀਂ ਹੈਗੇ ਜਿੰਨੇ ਕਿ ਉਹਨਾਂ ਦੇ ਜੁਗਾੜ ਹੈਗੇ ਨੇ ਸੋ ਭਾਰਤ ਕਿਤੇ ਨਾ ਕਿਤੇ ਜੁਗਤ ਦਾ ਦੇਸ਼ ਵੀ ਹੈ ਤੁਹਾਨੂੰ ਹਰ ਸਮੱਸਿਆ ਦਾ ਹੱਲ ਮਿਲ ਜਾਏਗਾ ਬਿਲਕੁਲ ਜੀ ਔਰ ਥੋੜੀ ਜਿਹੀ ਫਿਤਰਤ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਸਮੱਸਿਆਵਾਂ ਜੇ ਰਹਿਣਗੀਆਂ ਨਾ ਤਾਂ ਇਨਸਾਨ ਜਿਹੜਾ ਹੈ ਉਹ ਕਿਸੇ ਕੰਮ ਨੂੰ ਕਰਨ ਦੇ ਵਿੱਚ ਉਤਸ਼ਾਹਿਤ ਵੀ ਰਹੇਗਾ ਜੇਕਰ ਸਮੱਸਿਆ ਹੋਵੇਗੀ ਤਦ ਸੋ ਸਮੱਸਿਆ ਕਿਸੇ ਵੀ ਚੀਜ਼ ਦਾ ਹੱਲ ਜਿਹੜਾ ਕੱਢਣ ਦੇ ਲਈ ਜੁਗਾੜ ਜਿਹੜਾ ਇਨਸਾਨ ਲਗਾਉਂਦਾ ਸੋ ਤੁਹਾਡੇ ਨਾਲ ਅੱਜ ਗੱਲ ਕਰਕੇ ਬੜਾ ਚੰਗਾ ਲੱਗਿਆ ਸਾਰਿਆਂ ਨੇ ਆਪੋ ਆਪਣੀਆਂ ਗੱਲਾਂ ਸ਼ੇਅਰ ਕੀਤੀਆਂ ਥੈਂਕ ਯੂ ਸੋ ਮਚ ਜੀ ਅੱਜ ਦਾ ਸਮਾਂ ਇੱਥੇ ਹੀ ਖਤਮ ਹੋ ਗਿਆ ਕੱਲ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਆਪਣਾ ਔਰ ਆਪਣਿਆਂ ਦਾ ਬਹੁਤ ਸਾਰਾ ਖਿਆਲ ਰੱਖਣਾ
ਰੱਬ ਵੀ ਐ ਖੇਡਾਂ ਨੀ ਕਮਾਲ ਖੇਡਦਾ ਸੌ ਬੂਹੇ ਖੋਲੇ ਜਦੋਂ ਇੱਕ ਪੇੜਦਾ ਸੌ ਬੂਹੇ ਖੋਲੇ ਜਦੋਂ ਇੱਕ ਪੇੜਦਾ ਮਨ ਮੇਰੀ ਗੱਲ ਚੱਲ ਨਾਲ ਮੇਰੇ ਚੱਲ ਗੱਲਾਂ ਨਹੀਂ ਬਣਾਉਂਦੀਆਂ ਟਿਮ ਹੋਟਨ